रेडियो चंद परदेसी दे सत्कारत श्रोतियां लई एक सूचना।
रेडियो चंद परदेसी ते प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है।
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਫੈਲਾ ਕਿਤਾਬ ਜ਼ਿੰਦਗੀ ਦੀ ਮਿਲੇ ਫੁਰਸਤ ਤਾਂ ਫੈਲਾ ਕਿਤਾਬ ਜ਼ਿੰਦਗੀ ਦੀ ਲੱਖਾਂ ਸਾਡੀ ਖੁਸ਼ੀ ਚ ਖਿੜੇ ਹੋਣਗੇ ਲੱਖਾਂ ਸਾਡੇ ਗਮਾਂ ਚ ਦੁਖੀ ਹੋਣਗੇ ਕਈ ਅਜਨਬੀ ਸਾਨੂੰ ਮਿਲੇ ਹੋਣਗੇ ਕਈ ਮਿਲ ਕੇ ਗੱਲ ਅਲਵਿਦਾ ਕਹਿਣਗੇ ਜਿਨ੍ਹਾਂ ਨਾਲ ਦਿਲਾਂ ਦੀ ਸਾਂਝ ਹੋਵੇ ਜਿਨ੍ਹਾਂ ਨਾਲ ਦਿਲਾਂ ਦੀ ਸਾਂਝ ਹੋਵੇ ਉਹ ਦੂਰ ਹੋ ਕੇ ਵੀ ਦਿਲ ਦੇ ਅਜ਼ੀਜ਼ ਰਹਿਣਗੇ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਆ ਆਦਾਬ ਅਰਜ਼ ਜੀ ਹਾਂ 12 ਵੱਜ ਚੁੱਕੇ ਨੇ ਸ਼ਿਕਾਗੋ ਦੇ ਵਿਚ ਔਰ ਰਾਤ ਦੇ 10:30 ਹੋ ਚੁੱਕੇ ਨੇ ਭਾਰਤ ਦੇ ਵਿਚ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਰੇਡੀਓ ਚੰਨ ਪ੍ਰਦੇਸ਼ ਤੇ ਮੈਂ ਸੰਦੀਪ ਕੌਰ ਪੌਣ ਲਈ ਸਾਂਝ ਹਾਜ਼ਰ ਹੋ ਚੁੱਕੀ ਆ ਜੀ ਇਸ ਵਕਤ ਸਟੂਡੀਓ ਦੇ ਵਿਚ ਤੁਹਾਡਾ ਆਪਣਾ ਪਿਆਰਾ ਪਸੰਦੀਦਾ ਪ੍ਰੋਗਰਾਮ ਲੈ ਕੇ ਨਾਮ ਹੈ ਜਿਸ ਦਾ ਰੰਗਲੇ ਬੋਲ ਪ੍ਰੋਗਰਾਮ ਦੇ ਸਪਾਂਸਰ ਨੇਪਾਲ ਸ਼ਰਮਾ ਜੀ ਨਿਊਯਾਰਕ ਤੋਂ ਬਹੁਤ ਧੰਨਵਾਦੀ ਆ ਜੀ ਤੁਹਾਡੇ ਸਾਰਿਆਂ ਦੇ ਇੱਕ ਵਾਰ ਫੇਰ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਨਵੇਂ ਹਫਤੇ ਦੇ ਵਿਚ ਬਿਲਕੁਲ ਬਹੁਤ ਸਾਰੀਆਂ ਨਵੀਆਂ ਪੇਸ਼ਕਾਰੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਉਹੀ ਮੇਰਾ ਸਵਾਲ ਜਿਹੜਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਕਿੱਦਾਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਵਧੀਆ ਲੰਘ ਰਿਹਾ ਅੱਜ ਦਾ ਦਿਨ ਬਹੁਤ ਵਧੀਆ ਕਿ ਵਧੀਆ ਆਲਰਾਈਟ ਜੀ ਵਧੀਆ ਵਧੀਆ ਤੁਸੀਂ ਮਹਿਸੂਸ ਕਰੋਗੇ ਸਭ ਕਿਉਂਕਿ ਤੁਹਾਨੂੰ ਸੁਣਾਵਾਂਗੇ ਅੱਜ ਇਸ ਪ੍ਰੋਗਰਾਮ ਚ ਤੁਹਾਡੀ ਪਸੰਦ ਦੇ ਗੀਤ ਤੇ ਨਾਲ ਹੀ ਹੋਵੇਗਾ ਜੀ ਬੜਾ ਹੀ ਮਜ਼ੇਦਾਰ ਜਿਹਾ ਟੌਪਿਕ ਵੀ ਟੌਪਿਕ ਕੀ ਹੈ ਵਿਸ਼ਾ ਕੀ ਹੈ ਇਹ ਦੱਸਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਮੈਂ ਤੇ ਨੰਬਰ ਜ਼ਰੂਰ ਦੱਸ ਦਿਆਂ ਜਿਹੜੇ ਸਾਰੇ ਸਰੋਤੇ ਇਸ ਵਕਤ ਸੁਣ ਰਹੇ ਨੇ ਨਾ ਸਾਨੂੰ ਤੁਸੀਂ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿਚ ਕਾਲ ਕਰਨਾ ਤਾਂ ਫਿਰ ਡਾਇਲ ਕਰਨਾ ਬਿਲਕੁਲ ਨਾ ਭੁੱਲਣਾ ਵਿਸ਼ਾ ਸੁਣ ਕੇ ਸਮਝ ਕੇ ਫਿਰ ਤੁਸੀਂ ਪ੍ਰੋਗਰਾਮ ਦੇ ਵਿਚ ਪਹੁੰਚਣਾ ਜੀ 9463733309 ਇਹ ਭਾਰਤ ਦਾ ਸਟੂਡੀਓ ਨੰਬਰ
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 6039-013-4419 ਤੇ ਹਾਂਗਕਾਂਗ ਤੋਂ 8170-0136 ਤੇ ਯੂਨਾਈਟਿਡ ਕਿੰਗਡਮ ਤੋਂ 02-32-81-41 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
ਜੀ ਹਾਂ ਔਰ ਇਹਨਾਂ ਨੰਬਰਾਂ ਨੂੰ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਚ ਪਹੁੰਚ ਸਕਦੇ ਹੋ ਔਰ ਅਗਰ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਬਿਲਕੁਲ ਸਰਚ ਕਰੋਗੇ ਤੇ ਮੈਂ ਮਿਲ ਜਾਵਾਂਗੀ ਬੜੀ ਆਸਾਨੀ ਦੇ ਨਾਲ ਲੱਭ ਲਵਾਂਗੇ ਤੁਸੀਂ ਮੈਨੂੰ ਉੱਥੇ ਔਰ ਜੁਆਇਨ ਕਰਕੇ ਆਪਣਾ ਪਿਆਰਾ ਜਿਹਾ ਮੈਸੇਜ ਜਿਹੜਾ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਜਾਂ RJ@chandpradesi.com ਸਾਡੀ ਈਮੇਲ ID ਵੀ ਹੈ ਤੇ ਥੈਂਕ ਯੂ ਸੋ ਮਚ ਜੀ ਜਿੰਨੇ ਵੀ ਇਸ ਵਕਤ ਸਾਡੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ ਵੀ ਵਾਹ ਕਿਆ ਬਾਤ ਹੈ। ਇਹੀ ਹੁੰਦਾ ਨਾ ਜੀ ਕਿ ਪ੍ਰੋਗਰਾਮ ਦੇ ਨਾਲ ਮਤਲਬ ਪ੍ਰੋਗਰਾਮ ਹਲੇ ਸ਼ੁਰੂ ਨਹੀਂ ਹੋਇਆ ਕਿ ਬਸ ਮੈਸੇਜਸ ਜਿਹੜੇ ਨੇ ਲਗਾਤਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਜੀ। ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਸਰੋਤੇ ਇਸ ਵਕਤ ਮੈਸੇਜ ਦੇ ਰਾਹੀਂ ਮੇਰੇ ਨਾਲ ਜੁੜ ਗਏ ਨੇ। ਮੈਂ ਥੋੜੀ ਦੇਰ ਦੇ ਵਿੱਚ ਤੁਹਾਡਾ ਨਾਮ ਵੀ ਅਨਾਊਂਸ ਕਰੂੰਗੀ, ਪਰ ਉਸ ਤੋਂ ਪਹਿਲਾਂ ਵਿਸ਼ਾ ਟਾਪਿਕ ਮੈਂ ਨਹੀਂ ਦੱਸਣ ਵਾਲੀ ਅੱਜ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਜੀ। ਹਾਂ, ਮੈਂ ਨਹੀਂ ਦੱਸਣ ਵਾਲੀ ਅੱਜ ਤੁਹਾਨੂੰ ਵਿਸ਼ਾ ਕੀ ਹੈ। ਤੁਹਾਨੂੰ ਦੱਸੇਗਾ ਜੀ ਇੱਕ ਗੀਤ, ਗੀਤ ਦੇ ਬੋਲ, ਗੀਤ ਦੀ ਪਹਿਲੀ ਲਾਈਨ ਦੇ ਵਿੱਚ ਹੀ ਟੌਪਿਕ ਹੈ। ਬੁੱਝ ਸਕੋ ਤੇ ਬੁੱਝ ਲਓ ਤੇ ਵੇਖਦੇ ਆ ਫਿਰ ਕੌਣ ਬੁੱਝਦੇ ਨੇ।
ਬੱਦਲਾਂ ਦੇ ਕਾਲਜੇ ਚ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ। ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ। ਪੂਰੇ ਸਵਾ ਪੰਜ ਦਾ
ਮਾਪੇ ਗੱਲ ਲੱਗ ਲੱਗ ਮੇਰੇ ਰੋਣਗੇ, ਗੱਲ ਲੱਗ ਲੱਗ ਮੇਰੇ ਰੋਣਗੇ, ਮਾਪੇ ਗੱਲ ਲੱਗ ਲੱਗ ਮੇਰੇ ਰੋਣਗੇ।
ਜਦੋਂ ਪੈਰੀ ਹੱਥ ਲਾ ਕੇ ਲੈ ਗਿਆ ਨੀ ਬੱਦਲਾਂ ਦੇ ਕਾਲਜੇ ਚ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ। ਬੱਦਲਾਂ ਦੇ ਕਾਲਜੇ ਚ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ। ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਵਿਆਹ ਕੇ ਲੈ ਗਿਆ।
ਸੋਹਣਾ ਜਿਹਾ ਗੀਤ ਤੁਸੀਂ ਸੁਣ ਲਿਆ ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਆਵਾਜ਼ ਚ। ਤੇ ਬਾਕੀ ਮੈਂ ਕਿਹਾ ਸੀਗਾ ਕਿ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਦਾ ਟੌਪਿਕ ਹੈ ਉਹ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਗੀਤ ਲੱਗਿਆ ਨਾ, ਗੀਤ ਦੀ ਪਹਿਲੀ ਲਾਈਨ ਦੇ ਵਿੱਚ ਹੀ ਸਾਡਾ ਅੱਜ ਦਾ ਟੌਪਿਕ ਸੀਗਾ। ਤਾਂ ਸਾਡੇ ਕੁਝ ਸਰੋਤਿਆਂ ਨੇ ਇੱਥੇ ਕਿਹਾ ਜੀ ਕਿ ਸੌਣ ਦਾ ਮਹੀਨਾ, ਜੀ ਨਹੀਂ ਬਿਲਕੁਲ ਮੰਨਿਆ ਕਿ ਸੌਣ ਦਾ ਮਹੀਨਾ ਚੜ੍ਹਨ ਵਾਲਾ, ਪਰ ਹਲੇ ਅਸੀਂ ਸੌਣ ਬਾਰੇ ਕੋਈ ਗੱਲ ਨਹੀਂ ਕਰਨ ਵਾਲੇ। ਸੌਣ ਦਾ ਮਹੀਨਾ ਜਦ ਚੜੂਗਾ ਤਾਂ ਬਿਲਕੁਲ ਅਸੀਂ ਸੌਣ ਬਾਰੇ ਗੱਲ ਜ਼ਰੂਰ ਕਰਾਂਗੇ, ਪਰ ਅੱਜ ਗੱਲ ਜਿਹੜੀ ਕਰਨੀ ਹੈ ਪਾਲ ਜੀ ਕਹਿੰਦੇ ਸੌਣ ਦੀ ਝੜੀ, ਨਹੀਂ ਜੀ ਬਿਲਕੁਲ ਨਹੀਂ। ਪਾਲ ਸ਼ਰਮਾ ਜੀ ਤੋਂ ਇਲਾਵਾ ਸਤਪਾਲ ਗਿਰੀ ਗੋਸਵਾਮੀ ਜੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਔਰ ਪ੍ਰੋਗਰਾਮ ਦੇ ਵਿੱਚ ਕਹਿੰਦੇ ਸਵਾਗਤ। ਤੇ ਵਿੱਕੀ ਕਾਲੋ ਜੀ ਵੀ ਜੁੜ ਚੁੱਕੇ ਨੇ ਇਸ ਵਕਤ ਮੈਲਬਰਨ ਆਸਟ੍ਰੇਲੀਆ ਤੋਂ, ਮੈਂ ਵੀ ਜੁੜ ਗਿਆ ਕਹਿੰਦੇ ਜੀ, ਧੰਨਵਾਦ ਤੁਹਾਡਾ, ਸਤਿ ਸ੍ਰੀ ਅਕਾਲ ਜੀ ਔਰ ਜੀ ਆਇਆਂ ਨੂੰ। ਔਰ ਇੱਧਰ ਰਾਜ ਸਿੰਘ ਜੀ ਵੀ ਅਮਰੀਕਾ ਤੋਂ ਜੁੜ ਚੁੱਕੇ ਨੇ, ਥੈਂਕ ਯੂ। ਔਰ ਕਹਿੰਦੇ ਨੇ ਕਿ ਵੈਲਕਮ ਇਨ ਦਿਸ ਵੀਕ, ਥੈਂਕ ਯੂ ਜੀ। ਸੋ ਟੌਪਿਕ ਹੈ ਜੀ ਅੱਜ ਦਾ ਬਹੁਤ ਹੀ ਆਸਾਨ, ਇਹ ਜਿਹੜਾ ਗੀਤ ਸੁਣੋਗੇ ਨਾ ਇਹਦੇ ਵਿੱਚ ਵੀ ਉਹ ਸ਼ਬਦ ਹੈ।
ਮੇਰੀ ਅੱਖੀਆਂ ਚ ਹੱਸਦੇ ਆ ਸੱਜਣਾ,
ਜੇ ਸਮਾਂ ਨਾ ਲੰਘਾ ਦਿਓ ਕਿਤੇ ਟੌਪਿਕ ਹੀ ਗੈਸ ਕਰਨ ਚ
ਸਜਣਾ ਮੇਰੇ ਦਿਲ ਵਿੱਚ ਵਸਦੇ ਆ ਸਜਣਾ ਇਹ ਮੇਰੀ ਜਾਨ ਮੈਂ ਤੇਰੇ ਨਾ ਇਹ ਮੇਰੀ ਜਾਨ ਤੇਰੇ ਨਾ ਕਰਕੇ ਮਰ ਜਾ ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ ਅੱਖੀਆਂ ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ ਅੱਖੀਆਂ ਤੈਨੂੰ ਥੱਕਿਆ ਤੇ ਡੁੱਲ ਗਈਆਂ ਅੱਖੀਆਂ ਅੱਖੀਆਂ ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ ਅੱਖੀਆਂ
ਕਹਿੰਦੇ ਪਿੰਡ ਬਾਰੇ ਗੱਲ ਹੋਣ ਵਾਲੀ ਹੈ ਪਿੰਡ ਬਾਰੇ ਬਿਲਕੁਲ ਵੀ ਨਹੀਂ ਇੱਕ ਜਿੱਦ ਕਰੇ ਅੰਬਰਾਂ ਚ ਉੱਡ ਜਾਣੀ ਜੀ ਹਾਂ ਜਿੱਦ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿੱਦ ਦੇ ਬਾਰੇ ਹਿੰਡ ਦੇ ਬਾਰੇ ਅੜੀ ਦੇ ਬਾਰੇ ਜੀ ਹਾਂ ਇਹੀ ਟੌਪਿਕ ਹੈ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਮੈਨੂੰ ਪਤਾ ਹੈ ਕਿ ਗੈਸ ਕਰਨਾ ਥੋੜਾ ਮੁਸ਼ਕਿਲ ਸੀਗਾ ਪਰ ਫਿਰ ਵੀ ਕੋਸ਼ਿਸ਼ ਤੁਸੀਂ ਬਿਲਕੁਲ ਕੀਤੀ ਉਹਦੇ ਲਈ ਸ਼ੁਕਰੀਆ ਸੋ ਜਿੱਦ ਜਿੱਦ ਕਹਿੰਦੇ ਨੇ ਕਿ ਇੱਕ ਇਨਸਾਨ ਦੇ ਅੰਦਰੋਂ ਹੀ ਪੈਦਾ ਹੁੰਦੀ ਹੈ ਔਰ ਇੱਕ ਆਦਤ ਵੀ ਹੁੰਦੀ ਹੈ ਮਨ ਦੇ ਅੰਦਰੋਂ ਕੁਝ ਏਦਾਂ ਦੀਆਂ ਤਿਰੰਗਾਂ ਜਦੋਂ ਬਾਹਰ ਆਉਂਦੀਆਂ ਨੇ ਜਦੋਂ ਉਹ ਇਹ ਭਾਵਨਾਵਾਂ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਦਾ ਇਨਸਾਨ ਤਾਂ ਜ਼ਾਹਿਰ ਕਰਦਾ ਕਿ ਮੈਂ ਇਹ ਕਰਨਾ ਹੈ ਇਹ ਕਰਨਾ ਹੈ ਇਹੀ ਕਰਨਾ ਹੈ ਔਰ ਉਹ ਆਪਣੇ ਮਨ ਦੇ ਬਸ ਹੋ ਕੇ ਆਪਣੇ ਨਿਸ਼ਚੇ ਦੇ ਨਾਲ ਉਸ ਜਿੱਦ ਨੂੰ ਪਗਾਉਣ ਦੇ ਲਈ ਫਿਰ ਸਾਹਮਣੇ ਵੱਲ ਕਹਿ ਉੱਠਦਾ ਨਾ ਕਿ ਇਹ ਤਾਂ ਬੜਾ ਹੀ ਜ਼ਿੱਦੀ ਹੈ ਇਹ ਤਾਂ ਮੰਨਦਾ ਹੀ ਨਹੀਂ ਕਿਸੇ ਦੀ ਹਨਾ ਔਰ ਇਹ ਕਿਸੇ ਦੀ ਵੀ ਨਹੀਂ ਮੰਨਦਾ ਜਾਂ ਜਦ ਕਿਸੇ ਕੀਤੇ ਕੰਮ ਦੇ ਵਿੱਚ ਕੋਈ ਇਨਸਾਨ ਖੁੱਭ ਜਾਂਦਾ ਹੈ ਤਾਂ ਉਸ ਨੂੰ ਪੂਰਾ ਕਰਕੇ ਹੀ ਹਟਦਾ ਔਰ ਇਸ ਜਿੱਦ ਦੇ ਨਾ ਬਹੁਤ ਸਾਰੇ ਲਾਭ ਵੀ ਹੁੰਦੇ ਨੇ ਪਰ ਕਈ ਨੁਕਸਾਨ ਵੀ ਹੁੰਦੇ ਨੇ ਤਾਂ ਤੁਸੀਂ ਕੀ ਸਮਝਦੇ ਹੋ ਜੀ ਕਿ ਜਿੱਦੀ ਹੋਣਾ ਹਠੀ ਹੋਣਾ ਅੜੀ ਕਰਨਾ ਹਿੰਡ ਕਰਨਾ ਨੁਕਸਾਨਦਾਇਕ ਹੈ ਜਾਂ ਫਿਰ ਇੱਕ ਚੰਗੀ ਆਦਤ ਹੈ ਤੁਸੀਂ ਕਦੇ ਆਪਣੀ ਜ਼ਿੰਦਗੀ ਚ ਕਿਸੇ ਚੀਜ਼ ਦੇ ਲਈ ਜਿੱਦ ਕੀਤੀ ਹੋਵੇ ਤਾਂ ਤੁਸੀਂ ਵੀ ਦੱਸ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ
ਦੀ ਉਡੀਕ ਰਾਕੇ ਲੈ ਜਾ ਮੈਨੂੰ ਨਾਲ ਵੇ ਸੈਕ ਦੀ ਉਡੀਕ ਲੈ ਜਾ ਆ ਕੇ ਮੈਨੂੰ ਨਾਲ ਵੇ ਕੀਲਾ ਤੀਲਾ ਕਰ ਛੱਡ ਆਇਆ ਤਾਂ ਨਹਾਈਆਂ ਨੇ ਗਨ ਕੱਟ ਲਈਏ ਸਾਡੀਆਂ ਦੀਆਂ ਜੁਦਾਈਆਂ ਨੇ ਇਹ ਦਿਨ ਰਹਿ ਇਹ ਨਾ ਹੀ ਚੈ ਇਹ ਦਿਨ ਰਹਿ ਨਾ ਹੀ ਚੈ ਰੁਕਦੀ ਆਖਰੀ ਉਮੀਦ ਸਾਡੀ ਮੁੱਕਦੀ ਮੁੱਕਦੀ ਸਾਡੀ ਜਾਂਦੀ ਹੈ ਨਾ ਬਸ ਹੁਣ ਰੁਕਦੀ ਰੁਕਦੀ
ਦੋਸਤੋ ਅੱਜ ਇਸ ਪ੍ਰੋਗਰਾਮ ਦਾ ਵਿਸ਼ਾ ਟੌਪਿਕ ਹੈ ਜੀ ਜ਼ਿੱਦ ਔਰ ਜ਼ਿੱਦ ਕਰਨਾ ਤੁਹਾਨੂੰ ਕੀ ਲੱਗਦਾ ਕਿ ਕੀ ਲਾਭ ਹੋ ਸਕਦੇ ਨੇ ਕੀ ਇਸ ਦੇ ਕੋਈ ਨੁਕਸਾਨ ਵੀ ਹੋ ਸਕਦਾ ਕਦੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਲਈ ਕਿਸੇ ਕੰਮ ਦੇ ਲਈ ਕਿਸੇ ਇਨਸਾਨ ਦੇ ਲਈ ਕਦੇ ਕੋਈ ਜ਼ਿੱਦ ਕੀਤੀ ਹੋਵੇ ਤੇ ਉਹ ਕਦੇ ਪੂਰੀ ਹੋ ਗਈ ਹੋਵੇ ਤੁਹਾਡੀ ਜਾਂ ਫਿਰ ਅਧੂਰੀ ਰਹਿ ਗਈ ਹੋਵੇ ਤੇ ਤੁਸੀਂ ਦੱਸ ਸਕਦੇ ਹੋ ਜੀ ਕੀ ਲੱਗਦਾ ਤੁਹਾਨੂੰ ਇਹ ਜ਼ਿੱਦ ਕਰਨਾ ਇੱਕ ਚੰਗੀ ਆਦਤ ਹੈ ਜਾਂ ਫਿਰ ਨਹੀਂ ਕੀ ਕਹਿਣਾ ਹੈ ਜੀ ਤੁਹਾਡਾ ਅਸੀਂ ਬਿਲਕੁਲ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਇੰਤਜ਼ਾਰ ਕਰ ਰਹੇ ਹਾਂ ਫੋਨ ਲਾਈਨਸ ਬਿਲਕੁਲ ਖੁੱਲੀਆਂ ਹੋਈਆਂ ਨੇ ਸਾਂਝ ਪਾ ਲਓ ਜੀ ਸਾਡੇ ਪ੍ਰੋਗਰਾਮ ਦੇ ਪਹਿਲੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਯਾਨੀ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪਹਿਲਾ ਜੋ ਨੰਬਰ ਹੈ ਉਹ ਪਾਲ ਸ਼ਰਮਾ ਜੀ ਲੈ ਗਏ ਨੇ, ਸੋ ਦੇਖਦੇ ਹਾਂ ਜੀ ਕੀ ਕਹਿੰਦੇ ਨੇ। ਪਾਲ ਜੀ ਬਹੁਤ ਸਵਾਗਤ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਜ਼ਾਰਕ ਤੋਂ।
ਹਾਂਜੀ ਪਾਲ ਜੀ ਕੀ ਹਾਲ ਨੇ?
ਹਾਲ ਚਾਲ ਬਹੁਤ ਵਧੀਆ, ਤੇ ਵਿਸ਼ਾ ਅੱਜ ਤੁਸੀਂ ਬਹੁਤ ਜ਼ਿਆਦਾ ਹੀ ਵਧੀਆ ਲੈ ਕੇ ਆਏ ਆ, ਠੀਕ ਹੈ ਜੀ?
ਜ਼ਿਆਦਾ ਵਧੀਆ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ, ਕੀ ਕਹੋਗੇ ਤੁਸੀਂ?
ਜ਼ਿਆਦਾ ਵਧੀਆ ਲੈ ਕੇ। ਇਹ ਜਿਹੜਾ ਜੈਦ ਦਾ ਜੀ, ਇਹ ਬਚਪਨ ਤੋਂ ਹੀ ਇਹ ਸ਼ੁਰੂਆਤ ਹੁੰਦੀ ਹੈ ਇਹਨਾਂ ਦੀ ਬੱਚਿਆਂ ਦੀ। ਜਦੋਂ ਸੋਚ ਕਰੋ ਬੱਚਾ ਛੋਟਾ ਹੁੰਦਾ ਤੇ 6-7 ਸਾਲ ਦੀ ਏਜ ਵਿੱਚ ਜਦੋਂ ਉਹਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ, ਜੇ ਉਹਨੂੰ ਨਾ ਮਿਲੇ ਟਾਈਮ ਦੇ ਹਿਸਾਬ ਤੇ, ਫਿਰ ਉਹ ਆਪਣਾ ਭੱਗ ਤੋੜ ਸਮਾਨ ਦੀ ਸ਼ੁਰੂ ਕਰ ਦਿੰਦਾ ਉਹ, ਠੀਕ ਹੈ? ਉਹਨੇ ਫਿਰ ਕੋਈ ਵੀ ਹੱਥ ਆਈ ਕੋਈ ਚੀਜ਼ ਉਹਦੇ ਮਤਲਬ ਉਹਨੇ ਚੱਕ ਕੇ ਬਾਹਰ ਨੀ ਭੱਗ ਤੋੜ ਕਰਨੀ। ਤੇ ਜੇ ਤਾਂ ਮਾਂ ਬਾਪ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਜਾਂ ਉਹ ਵੀ ਖੈਰ ਸਮਝ ਜਾਂਦੇ ਆ, ਤੇ ਜੈਦ ਇਸ ਕਰਕੇ ਕਰਦਾ ਵੀ ਆ ਮੈਨੂੰ ਚੀਜ਼ ਚਾਹੀਦੀ ਆ, ਠੀਕ ਹੈ? ਤੇ ਉਸ ਤੋਂ ਬਾਅਦ ਇਹ ਜਿਹੜਾ ਵਿਸ਼ਾ ਕਹਿ ਲੋ ਇਹ ਵੱਡਿਆਂ ਦੇ ਲਾਗੂ ਹੁੰਦਾ। ਜਦੋਂ ਅਸੀਂ ਆਪਣੇ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਕੰਮ ਕਰਦੇ ਆ, ਠੀਕ ਹੈ, ਜਿਹੜੀ ਤਾਂ ਸਾਡੀ ਕਿਸੇ ਉਦੇਸ਼ ਦੀ ਪ੍ਰਾਪਤੀ ਆ, ਠੀਕ ਹੈ? ਅਸੀਂ ਉਹ ਕਿਸੇ ਮਤਲਬ ਕਿਸੇ ਵੀ ਫੀਲਡ ਵਿੱਚ ਕੰਮ ਕਰਦੇ ਆ ਵੀ ਸਾਨੂੰ ਚਲੋ ਚਾਹੇ ਦਿਹਾੜੀ ਬੇਸ ਤੇ ਲੈ ਲਓ ਤੇ ਸਾਡਾ ਟਾਰਗੇਟ ਇਹ ਆ ਵੀ ਇੰਨੇ ਵਜੇ ਆ ਕੰਮ ਪੂਰਾ ਕਰਨਾ, ਠੀਕ ਹੈ? ਉੱਥੇ ਤਾਂ ਇਹ ਜਿਹੜਾ ਜੈਦ ਦਾ ਵਿਸ਼ਾ ਹੈਗਾ ਇਹ ਸਹੀ ਆ। ਤੇ ਜਦੋਂ ਤੁਸੀਂ ਕੋਈ ਉਹ ਦੂਸਰਾ ਫੀਲਡ ਆਉਂਦਾ ਤੇ ਉਹ ਉੱਥੇ ਕਈ ਤਰ੍ਹਾਂ ਜਿਹੜੀ ਜੈਦ ਆ ਤੁਹਾਡੀ ਜਾਂ ਕਿਸੇ ਤੁਸੀਂ ਕਹਿ ਲਓ ਵੀ ਕਿਸੇ ਲੜਾਈ ਝਗੜਾ ਜਾਂ ਕਿਸੇ ਗਰੁੱਪਬਾਜ਼ੀ ਵਿੱਚ ਜਦੋਂ ਪੈਂਦੇ ਆ ਤੇ ਉਦੋਂ ਇਹ ਜਿਹੜਾ ਜੈਦ ਦਾ ਵਿਸ਼ਾ ਇਹ ਬਹੁਤ ਤੁਹਾਨੂੰ ਹਾਨੀ ਕਰਕੇ ਘਾਤ ਪਹੁੰਚਾਉਂਦਾ। ਕਿਸੇ ਸ਼ਾਰਟਕੱਟ ਫਿਰ ਮੈਂ ਕਹਿੰਦਾ ਕਿਸੇ ਦੇਸ਼ ਦੀ ਪ੍ਰਾਪਤੀ ਲਈ ਤਾਂ ਇਹ ਜੈਦ ਜਿਹੜੀ ਕਰਨੀ ਬਹੁਤ ਵਧੀਆ ਗੱਲ ਆ, ਠੀਕ ਹੈ? ਜਿੱਥੋਂ ਮੇਰਾ ਮੰਨਣਾ ਤੇ ਜਿੱਥੇ ਤੱਕ ਕੋਈ ਪਾਰਟੀਬਾਜ਼ੀ ਆ ਪਿੰਡਾਂ ਵਿੱਚ ਲੈ ਲਓ, ਸ਼ਹਿਰਾਂ ਵਿੱਚ ਲੈ ਲਓ, ਪੋਲਿਟਿਕਸ ਜਾਂ ਕਿਸੇ ਵੀ ਫੀਲਡ ਵਿੱਚ ਇਲੈਕਸ਼ਨ ਹੁੰਦੇ ਆ, ਜਦੋਂ ਤੁਸੀਂ ਉਸੇ ਕਿਸੇ ਵੀ ਪਾਰਟੀ ਦਾ ਹਿੱਸਾ ਬਣਦੇ ਆ, ਉੱਥੇ ਤੁਸੀਂ ਪਾਰਟੀਬਾਜ਼ੀ ਦਾ ਗਰੁੱਪ ਨਾਲ ਹੋ ਕੇ ਜੈਦਬਾਜ਼ੀ ਦੂਸਰਾ ਕਰਦੇ ਆ, ਤੇ ਉਦੋਂ ਇਹ ਤੁਹਾਨੂੰ ਬਹੁਤ ਘਾਤਕ ਸਿੱਧ ਹੁੰਦੀ ਆ। ਉਦੋਂ ਇਹਦੇ ਰਿਜ਼ਲਟ ਜਿਹੜੇ ਬਹੁਤ ਭੈੜੇ ਨਿਕਲਦੇ ਆ, ਤੁਹਾਡੇ ਸੱਟਾਂ ਵੀ ਲੱਗ ਸਕਦੀਆਂ, ਕੋਈ ਹਾਸਪਿਟਲ ਤੱਕ ਵੀ ਪਹੁੰਚ ਸਕਦੇ ਆ,
ਮਤਲਬ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ। ਬਾਕੀ ਬਹੁਤ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਜ਼ਿੱਦ ਦੇ ਉੱਤੇ ਆਪਣੇ, ਥੈਂਕ ਯੂ ਸੋ ਮਚ। ਮੈਨੂੰ ਇਹ ਦੱਸੋ ਪਾਲ ਜੀ ਤੁਸੀਂ ਕਿੰਨੇ ਕੁ ਜਿੱਦੀ ਹੋ?
ਜੈਦ ਮੈਂ ਜਿਹੜਾ ਆਪਣੇ ਮੈਂ ਜੈਦ ਜਿਹੜੀ ਆਪਣੇ ਜਿੱਦਾਂ ਮੇਰਾ ਫੀਲਡ ਆ ਤੇ ਮੈਂ ਉਹਦੇ ਵਿੱਚ ਆਪਣੇ ਦੇਸ਼ ਦੀ ਪ੍ਰਾਪਤੀ ਲਈ ਮੈਂ ਕੋਸ਼ਿਸ਼ ਕਰਦਾ ਹਾਂ ਪੂਰੀ। ਉਹਨੂੰ ਜੈਦ ਕਹਿ ਲਓ ਬਾਈ ਟਾਈਮ, ਮੈਨੂੰ ਘੰਟਾ ਡੇਢ ਘੰਟਾ ਜੇ ਓਵਰ ਵੀ ਮੈਨੂੰ ਟਾਈਮ ਹੋ ਜਾਂਦਾ ਉਹਦੀ ਵੀ ਕਦੀ ਪਰਵਾਹ ਨੀ ਕੀਤੀ। ਉਹ ਜਿਹੜੀ ਜੈਦ ਆ ਕਿਸੇ ਚੀਜ਼ ਦੀ ਪ੍ਰਾਪਤੀ ਲਈ ਉਦੇਸ਼ ਲਈ ਉਹ ਤੁਹਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਸ ਆ।
ਜਿਹੜੀ
ਕੋਈ ਪਾਰਟੀਬਾਜ਼ੀ ਦੇ ਵਿੱਚ ਜੈਦਬਾਜ਼ੀ ਆ ਤੁਸੀਂ
ਬਿਲਕੁਲ ਬਹੁਤ ਵਧੀਆ। ਸੋ ਕਹਿੰਦੇ ਕੰਮ ਦੇ ਵਿੱਚ ਮੇਰੀ ਤਾਂ ਜ਼ਿੱਦ ਹੋ ਜਾਂਦੀ ਹੈ। ਦੋਸਤੋ ਤੁਸੀਂ ਦੱਸੋ ਤੁਸੀਂ ਕਦੇ ਕਿਸੇ ਨਾਲ ਕਿਸੇ ਚੀਜ਼ ਦੇ ਵਿੱਚ ਕਦੇ ਜ਼ਿੱਦ ਕੀਤੀ ਹੋਵੇ ਤੇ ਤੁਸੀਂ ਵੀ ਦੱਸ ਸਕਦੇ ਹੋ। ਬਾਕੀ ਬਚਪਨ ਦੀ ਗੱਲ ਜੇ ਆਪਾਂ ਕਰੀਏ ਉੱਥੋਂ ਹੀ ਸ਼ੁਰੂ ਕਰਦੇ ਹਾਂ, ਆਪਣੀ ਗੱਲ ਹੀ ਬਚਪਨ ਤੋਂ ਸ਼ੁਰੂ ਹੁੰਦੀ ਹੈ। ਛੋਟੇ ਹੁੰਦੇ ਤੋਂ ਹੀ ਬੱਚੇ ਜਿਹੜੇ ਨੇ ਅਕਸਰ ਜ਼ਿੱਦ ਕਰਨ ਦੀ ਜਿਹੜੀ ਆਦਤ ਹੈ ਨਾ, ਵੈਸੇ ਉਸ ਆਦਤ ਦਾ ਮਾਂ ਪਿਓ ਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ, ਕਿਉਂਕਿ ਬੱਚੇ ਨੂੰ ਨਾ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਨਹੀਂ ਹੋ ਪਾਉਂਦਾ ਜਾਂ ਉਹ ਇਹ ਸਮਝ ਨਹੀਂ ਪਾਉਂਦਾ ਕਿ ਇਹ ਚੰਗਾ ਹੈ ਜਾਂ ਮਾੜਾ ਹੈ, ਪਰ ਉਹ ਆਪਣੀ ਜ਼ਿੱਦ ਨੂੰ ਉੱਤੇ ਰੱਖਦਾ ਔਰ ਕਈ ਵਾਰੀ ਨਾ ਆਪਣੀ ਜ਼ਿੱਦ ਤੇ ਅੜ ਵੀ ਜਾਂਦਾ ਕਿ ਮੈਂ ਇਹ ਖਿਡੌਣਾ ਲੈਣਾ ਹੈ ਔਰ ਭਾਵੇਂ ਉਹ ਕਿੰਨਾ ਵੀ ਮਹਿੰਗਾ ਹੋਵੇ। ਪਰ ਕਈ ਵਾਰੀ ਮਾਪਿਆਂ ਨੂੰ ਜ਼ਰੂਰ ਔਖਾ ਹੋ ਜਾਂਦਾ, ਉਹ ਚਾਹੁੰਦੇ ਹੋਏ ਵੀ ਬੱਚੇ ਦੀ ਜਿਹੜੀ ਜ਼ਰੂਰਤ ਹੈ ਜਾਂ ਉਹਦੀ ਜ਼ਿੱਦ ਹੈ ਜਿਹੜੀ ਉਹ ਪੂਰੀ ਨਹੀਂ ਕਰ ਪਾਉਂਦੇ, ਪਰ ਬੱਚਾ ਜ਼ਿੱਦ ਤੇ ਪੂਰਾ ਅੜਿਆ। ਸੋ ਤੁਸੀਂ ਵੀ ਕੀ ਏਦਾਂ ਦੇ ਬੱਚੇ ਸੀ ਜਾਂ ਫਿਰ ਬੜੇ ਭੋਲੇ ਭਾਲੇ? ਕਈ ਬੱਚੇ ਤੁਸੀਂ ਵੇਖੇ ਹੋਣਗੇ ਕਿ ਜ਼ਿੱਦ ਵਿੱਚ ਨਾ ਉਹ ਜਿਹੜੇ ਲੰਮੀ ਪੈ ਜਾਂਦੇ ਨੇ ਹਨਾ ਜੀ, ਥੱਲੇ ਭੂੰਜੇ ਲਿਟ ਜਾਂਦੇ ਨੇ ਕਿ ਨਹੀਂ ਮੈਨੂੰ ਨਹੀਂ ਪਤਾ। ਸੋ ਤੁਸੀਂ ਵੀ ਦੱਸ ਸਕਦੇ ਹੋ ਜੀ ਤੁਹਾਡੇ ਕੀ ਖਿਆਲ ਨੇ ਇਸ ਜ਼ਿੱਦ ਦੇ ਬਾਰੇ, ਇਸ ਅੜੀ ਦੇ ਬਾਰੇ ਕੀ ਕਹੋਗੇ? ਰਾਜ ਸਿੰਘ ਜੀ ਇੱਥੇ ਮੇਰੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਔਰ ਨਾ ਜੀ ਨਾ ਕਹਿੰਦੇ ਜੀ, ਅੱਛਾ ਜੀ ਕਹਿੰਦੇ ਬਿਲਕੁਲ ਨਹੀਂ ਜੀ, ਓਹੋ ਅੱਛਾ ਜੀ, ਤੇ ਕਹਿੰਦੇ ਨੇ ਕਿ ਜੇ ਜੋ ਵੀ ਮੈਨੂੰ ਰੱਬ ਨੇ ਦਿੱਤਾ ਨਾ ਬਸ ਮੈਂ ਹੱਸ ਕੇ ਲਿਆ ਹੈ, ਮੈਂ ਤੇ ਕਦੇ ਜਿੱਦ ਕੀਤੀ ਨੀ। ਝੂਠ ਨਾ ਬੋਲਿਓ, ਸੱਚੀ ਸੱਚੀ ਦੱਸਿਓ,
ਜਿੱਦ ਨਾ ਪਗਾ ਨੀ ਪੰਗਾ, ਜਿੱਦ ਨਾ ਪਗਾ ਨੀ ਪੰਗਾ ਹੋ ਜੂ ਕੋਈ ਖੜਾ।
ਸੋ ਅਸੀਂ ਬੜੀ ਪਿਆਰ ਨਾਲ ਤੁਹਾਨੂੰ ਪੁੱਛ ਰਹੇ ਹਾਂ ਕਿ ਬਾਕੀ ਸੱਚੀ ਗੱਲ ਹੈ, ਦੱਸ ਦਿਓ ਕਿ ਜਿੱਦ ਕਰਦੇ ਹੁੰਦੇ ਸੀਗੇ ਕਿ ਨਹੀਂ ਕਰਦੇ ਸੀਗੇ, ਔਰ ਇਸ ਜਿੱਦ ਦੇ ਕੀ ਨੁਕਸਾਨ ਜਾਂ ਕੀ ਫਾਇਦੇ ਹੋ ਸਕਦੇ ਨੇ ਤੁਹਾਡੇ ਖਿਆਲ ਦੇ ਮੁਤਾਬਿਕ, ਜ਼ਰੂਰ ਆਪਣੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਿਓ। ਇੱਧਰ ਗੁਰਮੇਜਰ ਸਿੰਘ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਬੂ ਧਾਬੀ ਤੋਂ, ਔਰ ਇਸ ਵਕਤ ਕਹਿੰਦੇ ਜਿੱਦ ਦੇ ਨਾਲ ਬਚਪਨ ਚ ਚੀਜ਼ ਪਰ ਜਿਹੜੀ ਸਰਵਿਸ ਹੈ ਪੂਰੀ ਹੋਣ ਤੇ ਬਾਅਦ ਜਾਂ ਮਾਤਾ ਕਰ ਦਿੰਦੀ ਸੀ ਜਾਂ ਫਿਰ ਬਾਪੂ, ਸੋ ਮਿਲ ਜਾਂਦੀ ਸੀ ਚੀਜ਼ ਕਹਿੰਦੇ, ਪਰ ਜਿੱਦ ਤਾਂ ਜ਼ਰੂਰ ਕਰਦੇ ਸੀਗੇ। ਬਾਕੀ ਇੱਕ ਗੱਲ ਹੋਰ ਕਹਿੰਦੇ, ਕਹਿੰਦੇ ਚਾਈਨਾ ਵੀ ਅੱਜ ਕੱਲ ਜ਼ਿੱਦ ਕਰ ਰਿਹਾ। ਹਾਂਜੀ, ਤੁਸੀਂ ਵੇਖੋ ਕਿ ਚੀਨ ਜਿਹੜੀ ਹੈ ਨਾ, ਚੀਨ ਵੀ ਬਿਲਕੁਲ ਇਸ ਵਕਤ ਆਪਣੀ ਜ਼ਿੱਦ ਤੇ ਅੜਿਆ ਹੋਇਆ, ਤੇ ਉਧਰ ਜੇ ਅਸੀਂ ਗੱਲ ਕਰੀਏ ਫੀਸ ਨੂੰ ਲੈ ਕੇ, ਪ੍ਰਾਈਵੇਟ ਜਿਹੜੇ ਸਕੂਲ ਨੇ ਇਸ ਵਕਤ ਉਹ ਵੀ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹ ਵੀ ਆਪਣੀ ਜ਼ਿੱਦ ਤੇ ਅੜੇ ਹੋਏ ਨੇ, ਔਰ ਹੋਰ ਤਾਂ ਹੋਰ ਲਾਕਡਾਊਨ ਦੇ ਚਲਦੇ ਚਲਦੇ ਇਸ ਕੋਰੋਨਾ ਦੇ ਦੌਰਾਨ ਵੀ ਬਹੁਤ ਸਾਰੇ ਲੋਕ ਬਾਹਰ ਜਾਣ ਦੀ ਜ਼ਿੱਦ ਤੇ ਵੀ ਅੜੇ ਹੋਏ ਨੇ। ਤੁਸੀਂ ਦੱਸ ਸਕਦੇ ਹੋ ਜੀ ਕਦੇ ਜ਼ਿੰਦਗੀ ਚ ਜ਼ਿੱਦ ਕੀਤੀ ਹੋਵੇ ਤੇ ਉਹ ਕਿੱਦਾਂ ਦੀ ਜ਼ਿੱਦ ਰਹੀ ਹੈ ਜੀ, ਔਰ ਕੀ ਨੁਕਸਾਨ ਕੀ ਲਾਭ ਹੋ ਸਕਦਾ ਜੀ ਇਸ ਜ਼ਿੱਦ ਦਾ।
ਤੈਨੂੰ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ, ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖਾਬ ਕੋਈ, ਕਰੀ ਜਾਣ ਤੈਨੂੰ ਵੇਖੀ ਜਾਵਣ ਦੀ ਜਿੱਦ ਕਰੀ ਜਾਣ।
ਇਹ ਵੀ ਆਪਣੇ ਆਪ ਦੀ ਇੱਕ ਅਲੱਗ ਹੀ ਤਰ੍ਹਾਂ ਦੀ ਜ਼ਿੱਦ ਹੈ ਕਿਸੇ ਨੂੰ ਮਿਲਣ ਦੀ, ਕਿਸੇ ਨੂੰ ਵੇਖਣ ਦੀ। ਲਓ ਜੀ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ, ਆਓ ਗੱਲ ਕਰਦੇ ਹਾਂ ਜੀ। ਸਵਾਗਤ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂਜੀ ਜਗਮੋਹਨ ਬੋਲਦਾ
ਜੀ। ਜਗਮੋਹਨ ਜੀ ਦੁਬਈ ਤੋਂ।
ਹਾਂਜੀ
ਹਾਂਜੀ ਜਗਮੋਹਨ ਜੀ, ਕੀ ਕਹਿਣਾ ਫਿਰ ਤੁਹਾਡਾ ਅੱਜ ਜ਼ਿੱਦ ਦੇ ਬਾਰੇ?
ਟੌਪਿਕ ਤੇ ਤੁਸੀਂ ਜਿਵੇਂ ਪਾਲ ਸ਼ਰਮਾ ਜੀ ਨੇ ਦੱਸਿਆ ਬਹੁਤ ਵਧੀਆ ਹੈ
ਜੀ, ਸ਼ੁਕਰੀਆ।
ਤੇ ਬਾਕੀ ਗੱਲ ਇਹ ਹੁੰਦੀ ਹੈ ਜੀ ਭੈਣ ਜੀ, ਹਰ ਚੀਜ਼ ਹੈ ਜਿਹੜੀ ਨਾ ਉਹਦੇ ਦੋ ਪਹਿਲੂ ਹੁੰਦੇ ਆ।
ਅੱਛਾ ਜੀ।
ਕੋਈ ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਹੈ, ਉਹਦੇ ਦੋ ਪਹਿਲੂ ਹੁੰਦੇ ਆ, ਚੰਗਾ ਵੀ ਤੇ ਮਾੜਾ ਵੀ।
ਹਾਂਜੀ।
ਲੇਕਿਨ ਕੁਛ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਚੰਗੇ ਪਹਿਲੂ ਘੱਟ ਹੁੰਦੇ ਆ ਤੇ ਮਾੜੇ ਜ਼ਿਆਦਾ ਹੁੰਦੇ, ਕੁਛ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਦੇ ਚੰਗੇ ਪਹਿਲੂ ਜ਼ਿਆਦਾ ਹੁੰਦੇ ਆ ਤੇ ਮਾੜੇ ਘੱਟ ਹੁੰਦੇ ਆ।
ਠੀਕ ਗੱਲ ਹੈ।
ਹਾਂਜੀ। ਤੇ ਬਾਕੀ ਇਹ ਜਿਹੜੇ ਆ, ਹਾਂ ਉਹੀ ਗੱਲ ਪਾਸ਼ਾ ਮੈਂ ਕਿ ਚੰਗੇ ਕੰਮ ਵਾਸਤੇ ਜਿੱਦ ਕੀਤੀ ਜਾਵੇ ਤਾਂ ਉਹ ਤੇ ਵਧੀਆ ਹੈ
ਜੀ ਜੀ।
ਹਾਂਜੀ। ਜਾਂ ਸੱਚ ਤੇ ਅੜਨ ਵਾਸਤੇ ਜਾਂ ਆਪਣੇ ਉਸ ਨੂੰ ਜਿਵੇਂ ਹੁਣ ਕਿਸੇ ਕਹਿੰਦੇ ਚੀਜ਼ ਤੇ ਉਹੀ ਹੁੰਦੀ ਆ, ਉਹਨੂੰ ਹਥਿਆਰ ਬਣਾ ਲੋ ਚਾਹੇ ਉਹਨੂੰ ਢਾਲ ਬਣਾ ਲੋ।
ਹਾਂਜੀ ਸਹੀ ਗੱਲ ਹੈ।
ਕਿਸੇ ਦਾ ਭਲਾ ਵੀ ਉਸ ਨਾਲ ਹੋ ਜਾਂਦਾ ਤੇ ਕਿਸੇ ਦਾ ਨੁਕਸਾਨ ਵੀ ਹੋ ਜਾਂਦਾ। ਬਾਕੀ ਤੁਸੀਂ ਆਪਣੇ ਆਪਣੀ ਗੱਲ ਕੀਤੀ, ਮੈਂ ਤੇ ਸਾਨੂੰ ਤੇ ਸਾਡਾ ਤੇ ਨਾਂ ਘਰ ਦੇ ਭੋਲਾ ਭੋਲਾ ਕਹਿ ਦਿੰਦੇ, ਅਸੀਂ ਤੇ ਹੈ ਭੋਲੇ ਹੀ ਤੇ ਸਾਨੂੰ ਤੇ ਖਾਸ ਕਰਕੇ ਜਿਹੜਾ ਘਰ ਚ ਛੋਟਾ ਬੱਚਾ ਹੁੰਦਾ ਨਾ, ਮੇਰੇ ਹਿਸਾਬ ਨਾਲ ਤੇ ਮੈਂ ਵੀ ਆਪ ਛੋਟਾ ਵਾ ਤੇ ਉਹਦੀਆਂ ਦੇ ਜਿੱਦਾਂ ਘੱਟ ਹੀ ਪੂਰੀਆਂ ਹੁੰਦੀਆਂ ਵਾ, ਕਿਸੇ ਕਿਸੇ ਦੀਆਂ ਜਿਆਦਾ ਪੂਰੀਆਂ ਹੁੰਦੀਆਂ ਵਾ, ਨਹੀਂ ਤਾਂ ਵੱਡੇ ਦੇ ਜਿੱਦਾਂ ਪੂਰੀਆਂ ਹੁੰਦੀਆਂ, ਕਿਉਂਕਿ ਉਹਨੂੰ ਹਰ ਕੋਈ ਦਬਕਾ ਮਾਰ ਕੇ ਚੁੱਪ ਕਰਾ ਦਿੰਦਾ।
ਅੱਛਾ ਜੀ।
ਹਾਂਜੀ
ਜੀ। ਕਈ ਪਾਸੇ ਉਲਟਾ ਵੀ ਹੋ ਜਾਂਦਾ, ਕਈ ਵਾਰੀ ਛੋਟਿਆਂ ਦੀ ਜ਼ਿੱਦ ਪੁੱਗ ਜਾਂਦੀ ਹੈ ਵੱਡਿਆਂ ਦੀ ਰਹਿ ਜਾਂਦੀ ਹੈ।
ਹਾਂਜੀ
ਹਾਂਜੀ।
ਪਰ ਤਕਰੀਬਨ ਜ਼ਿਆਦਾਤਰ ਇਹੀ ਹੁੰਦਾ, ਕਿਉਂਕਿ ਉਹ ਛੋਟੇ ਬੱਚਿਆਂ ਨੂੰ ਜ਼ਿਆਦਾ ਕਰਕੇ ਨਾ ਇਹੀ ਹੁੰਦਾ ਵੀ ਉਹਨੂੰ ਹਰ ਕੋਈ ਕੰਮ ਕਹਿੰਦਾ ਤੂੰ, ਔਰ ਜਿਹਨੂੰ ਕੋਈ ਕਹੇਗਾ ਵੀ ਨਾ ਫਿਰ ਕਿ ਤੂੰ ਛੋਟੀ ਹੈ ਨਾ, ਉਹ ਵੱਡਾ ਤੇਰੇ ਤੋਂ ਵੱਡਾ ਤੇਰੇ ਤੋਂ, ਬਸ ਜ਼ਿਆਦਾ ਕਰਕੇ ਇਹੀ ਕੰਮ ਹੁੰਦਾ ਘਰ ਵਿੱਚ ਵੀ। ਜਦੋਂ ਵੀ ਕੁਛ ਹੋ ਨਾ ਉਹਨੂੰ ਕਹੋ ਨਾ ਮੈਨੂੰ ਤੈਨੂੰ ਕਿਹਾ ਫਿਰ ਗਿਆ ਤੇਰੇ ਤੋਂ ਵੱਡਾ ਵਾ ਨਾ, ਤੇਰੇ ਤੋਂ ਵੱਡਾ ਵਾ, ਤੇਰੇ ਤੋਂ ਵੱਡਾ ਵਾ, ਆਹ ਬਹੁਤ ਹੁੰਦਾ ਮੇਰੇ ਨਾਲ ਤੇ ਤਕਰੀਬਨ ਇਹ ਜਿਆਦਾ ਹੀ ਹੁੰਦਾ ਯਾਰ।
ਇਦਾਂ ਹੋਣਾ ਚਾਹੀਦਾ, ਤੁਹਾਨੂੰ ਕੀ ਲੱਗਦਾ ਕਿ ਇਦਾਂ ਹੋਣਾ ਚਾਹੀਦਾ ਵੈਸੇ ਕਿ ਵੱਡਾ ਜਿਹੜਾ ਉਹ ਸਮਝ ਲਵੇ, ਵੀ ਵੱਡਾ ਸਮਝ ਲਵੇ ਵੀ ਹਮੇਸ਼ਾ ਛੋਟੇ ਨੂੰ ਜਿਹੜਾ ਉਹਦੀ ਜਿੱਦ ਪੁਗਾ ਦਿੱਤੀ ਜਾਵੇ ਜਾਂ ਫਿਰ ਵੱਡੇ ਦੀ ਜਿੱਦ ਪੁਗਾ ਦਿੱਤੀ ਜਾਵੇ ਛੋਟੇ ਨੂੰ ਸਮਝ ਲੈਣਾ ਚਾਹੀਦਾ।
ਖਾਸ ਕਰਕੇ ਭੈਣ ਜੀ ਜਿਹੜੀਆਂ ਭੈਣਾਂ ਹੁੰਦੀਆਂ ਨਾ, ਭੈਣਾਂ ਵੱਡੇ ਭੈਣਾਂ ਤੇ ਬਹੁਤ ਕਰਦੇ ਹੋਣ ਤੇ ਤਕਰੀਬਨ ਜਿਆਦਾ ਹੀ ਕਰਦੇ ਆ। ਹਾਂਜੀ ਹਾਂਜੀ, ਫਿਰ ਉਹਨਾਂ ਦੇ ਪਿਆਰ ਵੀ ਹੁੰਦਾ, ਉਹਨਾਂ ਅੱਗੇ ਬੋਲਿਆ ਵੀ ਨੀ ਜਾਂਦਾ, ਭਰਾ ਭੂ ਵਾਸਤੇ ਹੁੰਦਾ ਵੀ ਚਲੋ ਲੜ ਪੈਂਦਾ ਬੰਦਾ, ਭੈਣਾਂ ਵਾਸਤੇ। ਹਾਂਜੀ, ਕਿਉਂਕਿ ਕੀ ਚੱਕਰ ਹੁੰਦਾ ਇੱਕ ਨਾ ਉਹ ਪਿਆਰ ਦਾ ਫਿਰ ਅੱਗੇ ਹੋ ਜਾਂਦਾ ਵਾ।
ਸਹੀ ਗੱਲ ਹੈ, ਬਿਲਕੁਲ। ਘਰਾਂ ਦੇ ਵਿੱਚ ਧੀਆਂ ਦੇ ਲਈ ਭੈਣਾਂ ਦੇ ਲਈ ਪਿਆਰ ਜਿਹੜਾ ਉਹ ਵੱਖਰੇ ਤਰ੍ਹਾਂ ਦਾ ਹੁੰਦਾ ਕਿ ਵੀ ਉਹਨਾਂ ਦੀ ਅਗਰ ਕੋਈ ਜ਼ਿੱਦ ਵੀ ਹੋਵੇ ਤੇ ਉਹਦੇ ਅੱਗੇ ਬੰਦਾ ਅੜ ਜਾਂਦਾ ਜਾਂ ਰੁਕ ਜਾਂਦਾ ਜਾਂ ਸੋਚ ਲੈਂਦਾ ਕਿ ਚੱਲ ਕੋਈ ਗੱਲ ਨੀ ਤੂੰ ਖੁਸ਼ ਹੋ ਲੈ ਮੇਰਾ ਕੋਈ ਗੱਲ ਨੀ, ਹੈਨਾ। ਸੋ ਬਹੁਤ ਵਧੀਆ, ਥੈਂਕ ਯੂ ਸੋ ਮਚ ਤੁਸੀਂ ਵੀ ਜੁੜੇ ਸਾਡੇ ਨਾਲ ਸਾਂਝ ਪਾਈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੋ ਸਾਡੇ ਤਮਾਮ ਸੁਣਨ ਵਾਲੇ ਸਰੋਤੇ ਵੀ ਇਸ ਵਕਤ ਜੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਤਾਂ ਜ਼ਿੱਦ ਹੈ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ, ਹਿੰਡ ਅੜੀ ਕਹਿ ਸਕਦੇ ਆ। ਤੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਕੰਮ ਦੇ ਲਈ ਜ਼ਿੱਦ ਕੀਤੀ ਹੋਵੇ ਤੇ ਉਹ ਤੁਹਾਡੀ ਜ਼ਿੱਦ ਜਿਹੜੀ ਉਹ ਪੂਰੀ ਹੋ ਗਈ ਹੋਵੇ, ਤੇ ਕੋਈ ਬਚਪਨ ਦੀ ਯਾਦ ਵੀ ਸਾਂਝੀ ਕਰ ਸਕਦੇ ਹੋ, ਪਰ ਤੁਹਾਨੂੰ ਕੀ ਲੱਗਦਾ ਕਿ ਇਸਦੇ ਲਾਭ ਨੇ ਜਾਂ ਕੋਈ ਨੁਕਸਾਨ ਵੀ ਹੋ ਸਕਦਾ। ਵੈਸੇ ਸਾਡੇ ਬਹੁਤ ਸਾਰੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਜਿਨ੍ਹਾਂ ਦੇ ਵਿੱਚੋਂ ਸਾਡੀ ਇੱਕ ਸਰੋਤੇ ਸ਼ਿੰਗੂ ਰਿੱਕੀ ਜੀ, ਸਤਿ ਸ਼੍ਰੀ ਅਕਾਲ ਸ਼ਿੰਗੂ ਜੀ, ਤੇ ਬਾਕੀ ਇਹਨਾਂ ਨੇ ਕਿਹਾ ਕਿ ਪੋਜ਼ਿਟਿਵ ਜ਼ਿੱਦ ਦ੍ਰਿੜਤਾ ਦੀ ਨਿਸ਼ਾਨੀ ਹੁੰਦੀ ਹੈ ਜੀ। ਬਹੁਤ ਖੂਬ, ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ, ਬਿਲਕੁਲ ਦ੍ਰਿੜਤਾ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦੇ ਜ਼ਿੱਦ ਇੱਕ ਐਸਾ ਵਲਵਲਾ ਹੈ, ਐਸੀ ਐਨਰਜੀ ਹੈ ਜਿਸ ਨੂੰ ਜੇਕਰ ਉਹ ਚੰਗੇ ਕੰਮ ਦੇ ਵੱਲ ਲਾਇਆ ਜਾਵੇ ਨਾ ਤਾਂ ਸੰਸਾਰ ਨੂੰ ਹੋਰ ਵੀ ਸੁੰਦਰ ਅਸੀਂ ਬਣਾ ਸਕਦੇ ਹਾਂ। ਤੇ ਦੋਸਤੋ, ਆਪਣੇ ਅੰਦਰ ਜੋ ਜ਼ਿੱਦ ਦੀਆਂ ਮੁਹਾਰਾਂ ਨੇ ਨਾ ਉਹਨਾਂ ਨੂੰ ਤੰਦਰੁਸਤ ਸਮਾਜ ਬਣਾਉਣ ਦੇ ਲਈ ਜੇਕਰ ਵਰਤਿਆ ਜਾਵੇ ਤੇ ਵਾਕਈ ਇੱਕ ਤੰਦਰੁਸਤ ਸਮਾਜ ਬਣ ਸਕਦਾ।
ਚੱਲ ਮਿਲ ਕੇ ਪਾ ਲਈਏ ਆ ਦਿਲ ਦੀ ਬਾਤ ਕੋਈ, ਚੱਲ ਮਿਲ ਕੇ ਪਾ ਲਈਏ ਆ ਦਿਲ ਦੀ ਬਾਤ ਕੋਈ, ਮੇਰੇ ਦਿਲ ਚ ਤਮੰਨਾ ਏ ਬਸ ਮਰ ਮਿਟ ਜਾਵਣ ਦੀ, ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ, ਜਿੱਦ ਕਰੀ ਜਾਣ ਅੱਖੀਆਂ।
9 6 37 33 309 ਭਾਰਤ ਦਾ ਸਟੂਡੀਓ ਨੰਬਰ ਹੈ, ਤੁਸੀਂ ਵੀ ਡਾਇਲ ਕਰਕੇ ਪਹੁੰਚ ਸਕਦੇ ਹੋ। ਵੇਖਦੇ ਸਾਰੇ ਅਗਲੇ ਸਰੋਤੇ ਕੀ ਕਹਿੰਦੇ ਨੇ ਜੀ। ਸਵਾਗਤ ਪ੍ਰੋਗਰਾਮ ਚ।
ਹਾਂਜੀ, ਸਤਿ ਸ਼੍ਰੀ ਅਕਾਲ ਸੰਦੀਪ ਜੀ, ਹਰਿਆਣਾ ਬੋਲਦਾ ਜੀ ਬੋਸਟਨ ਤੋਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਕੀ ਕਹੋਗੇ ਅੱਜ ਦੇ ਵਿਸ਼ੇ ਤੇ?
ਹਾਂਜੀ, ਵਧੀਆ ਟੌਪਿਕ ਵਧੀਆ ਜੀ ਅੱਜ ਵਿਸ਼ਾ। ਮੇਰੇ ਹਿਸਾਬ ਨਾਲ ਜਿਹੜੀ ਇਹਦੇ ਥੋੜੇ ਦੋ ਮਤਲਬ ਆ, ਜਿਦਾਂ ਉਹਨਾਂ ਨੇ ਦੱਸਿਆ ਜਿਹੜਾ ਜਿੱਦ ਕਰਕੇ ਕਿਸੇ ਚੀਜ਼ ਨੂੰ ਕਿਸੇ ਤੋਂ ਲੈਣਾ, ਉਹ ਜਿੱਦ ਕਰਨੀ ਆ ਵੀ ਮੈਂ ਜਾਂ ਪੇਰੈਂਟਸ ਤੋਂ ਲੈਣੀ ਜਾਂ ਆਪਣੇ ਭਰਾਵਾਂ ਨਾਲ ਜਾਂ ਕਿਸੇ ਪਾਰਟੀ ਨਾਲ ਆਪਾਂ ਉਹਦੇ ਵਿੱਚ ਜਿੱਦ ਦੀ ਗੱਲ ਆ ਕਿ ਨਹੀਂ ਮੇਰੇ ਏਦਾਂ ਹੀ ਮੇਰੇ ਜੋ ਮੈਂ ਕਹਿੰਦਾ ਉਹ ਵੀ ਕਰੋ ਨਾ, ਉਹ ਜਿੱਦ ਆ ਵੀ। ਹਾਂਜੀ, ਜਿਹੜਾ ਚਾਰ ਬੰਦੇ ਬੈਠੇ ਆ ਤੁਸੀਂ ਆਪਣੀ ਜਿੱਦ ਤੇ ਜਿਹੜੇ ਤੇ ਫਿਰ ਉਹ ਤੁਸੀਂ ਇਕੱਲੇ ਰਹਿ ਜਾਣਾ, ਜੇ ਠੀਕ ਹੋਗਾ ਤਾਂ ਹੀ ਵਧੀਆ, ਦੂਜਾ ਬੰਦਾ ਨਾਲ ਨੀ ਤੁਹਾਡੇ ਕਰਦਾ। ਜਿਹੜਾ ਪੇਰੈਂਟਸ ਤੋਂ ਜਾਂ ਆਪਣੇ ਭਰਾਵਾਂ ਤੋਂ ਚੀਜ਼ ਲੈਣੀ ਆ ਛੋਟੇ ਹੋਣ ਦੇ ਨਾਲ ਤੇ ਜਿੱਦ ਕਰਕੇ ਜਿੱਦਾਂ ਛੋਟੇ ਬੱਚਿਆਂ ਨੂੰ ਆਦਤ ਪੈ ਜਾਂਦੀ ਆ, ਜੇ ਤੁਸੀਂ ਉਹਨਾਂ ਨੂੰ ਚੀਜ਼ ਦਿੰਨੇ ਆ, ਕਈ ਵਾਰੀ ਗਲਤੀ ਆਪਣੇ ਪੇਰੈਂਟਸ ਦੀ ਹੁੰਦੀ ਆ ਕਿ ਆਪ ਹੋਰ ਕੰਮ ਕਰ ਦਿਓ, ਨਿਆਣੇ ਨੂੰ ਫੋਨ ਦੇ ਦੇਣਾ ਤੇ ਫਿਰ ਉਹ ਬਾਅਦ ਵਿੱਚ ਉਹੀ ਚੀਜ਼ ਫੋਨ ਮੰਗਦਾ ਕਿ ਮੈਨੂੰ ਵੀ ਦਿਓ ਦੁਬਾਰਾ ਮੁੜ ਕੇ। ਉਹ ਜਿੱਦ ਹੈਗੀ ਆ ਵੀ ਤੁਸੀਂ ਬਗੈਰ ਐਫਰਟ ਤੋਂ ਕਿਸੇ ਕੋਈ ਚੀਜ਼ ਕਿਸੇ ਨੂੰ ਲੈਂਦੇ ਆ ਚਾਹੇ ਪੇਰੈਂਟਸ ਦਾ ਕਿਸੇ, ਉਹ ਜਿੱਦ ਆ। ਜੇ ਤੁਸੀਂ ਆਪਣੇ ਆਪ ਕੁਛ ਸੋਚਦੇ ਕਿ ਮੈਂ ਕੁਛ ਕਰਨਾ ਆ, ਉਹ ਪ੍ਰਣ ਕਰਨਾ ਜਿੱਦਾਂ ਉੱਥੇ ਅਸੀਂ ਮੈਂ ਵੀ ਆਪਣੇ ਐਫਰਟ ਤੇ ਚੀਜ਼ ਲੈਣੀ ਆ, ਉੱਥੇ ਚਾਹੇ ਉਹ ਜਿੱਦ ਕਹਿ ਲਓ ਜਾਂ ਦੂਜੇ ਹਫ਼ਤੇ ਵਿੱਚ ਪ੍ਰਣ ਕਰ ਲਓ ਕਿ ਮੈਂ ਆਪ ਪ੍ਰਣ ਕੀਤਾ ਕਿ ਮੈਂ ਨਿਸ਼ਚਾ ਕੀਤਾ ਕਿ ਮੈਂ ਆਹ ਚੀਜ਼ ਗੈਟ ਕਰਦੀ ਹਾਂ, ਉੱਥੇ ਚਾਹੇ ਜਿੱਦ ਚ ਉਹ ਫਿਰ ਉਹ ਜਿਹੜੀ ਆ ਉਹਦੇ ਗੁੱਡ ਰਿਜ਼ਲਟ ਆ, ਉਹ ਵਧੀਆ ਚੀਜ਼ ਆ।
ਜ਼ਿੱਦ ਕਰਕੇ ਕੋਈ ਚੀਜ਼ ਲੈਣੀ ਉਹ ਮਤਲਬ ਇੰਨੀ ਜ਼ਿਆਦਾ ਨਹੀਂ, ਜੇਕਰ ਤੁਸੀਂ ਖੁਦ ਆਪਣੇ ਆਪ ਜ਼ਿੱਦ ਕਰ ਲੋ ਕਿ ਮੈਂ ਇਹ ਚੀਜ਼ ਪਾਣੀ ਹੈ ਆਪਣੇ ਬਲਬੂਤੇ ਆਪਣੀ ਮਿਹਨਤ ਦੇ ਨਾਲ ਪਾਣੀ ਹੈ, ਤਾਂ ਉਹ ਜ਼ਿੱਦ ਕਿਤੇ ਨਾ ਕਿਤੇ ਜ਼ਿਆਦਾ ਕਾਮਯਾਬ ਰਹੇਗੀ।
ਉਹ ਜਿੱਦ ਦੀ ਜਗ੍ਹਾ ਤੇ ਉਹ ਫਿਰ ਆਪਣਾ ਐਫਰਟ ਬਣ ਜਾਂਦੇ, ਜਾਂ ਆਪਣੇ ਆਪ ਨਾਲ ਪ੍ਰਣ ਕੀਤਾ ਸੀ ਕਿ ਮੈਂ ਨਿਸ਼ਚੈ ਕੀਤਾ ਤੇ ਮੈਂ ਇਹ ਚੀਜ਼ ਕਰਨੀ ਕਰਨੀ ਆ। ਮੇਰੀ
ਕਿਤੇ ਨਾ ਕਿਤੇ ਉਹ ਇਨਸਾਨ ਦੇ ਵਿੱਚ ਇੱਕ ਏਦਾਂ ਦੀ ਬਿਲਕੁਲ ਏਦਾਂ ਦੀ ਸ਼ਕਤੀ ਜਾਂ ਏਦਾਂ ਦੀ ਸੋਚ ਵੀ ਉਹਦੇ ਅੰਦਰ ਬਣਦੀ ਹੈ ਕਿ ਵੀ ਮੈਂ ਆਪਣੇ ਕੰਮ ਨੂੰ ਆਪਣੇ ਤਰੀਕੇ ਦੇ ਨਾਲ ਕਰ ਸਕਦਾ ਔਰ ਆਪਣੀ ਚੀਜ਼ ਖੁਦ ਵੀ ਲੈ ਸਕਦਾ, ਆਪਣੀ ਕਮਾਈ ਦੇ ਨਾਲ ਖੁਦ ਕਮਾ ਕੇ ਮੈਂ ਕਰ ਸਕਦਾ, ਤੇ ਜੋ ਚੀਜ਼ ਅਸੀਂ ਜ਼ਿੱਦ ਕਰਕੇ ਕਿਸੇ ਤੋਂ ਮੰਗਦੇ ਹਾਂ
ਤੇ ਆਪਣੇ ਬੋਹਤ ਵਧੀਆ ਤੁਸੀਂ ਗੱਲ ਜਿਹੜੀ ਸਾਂਝੀ ਕੀਤੀ ਹੈ ਦਿਲ ਦੀ।
ਚਲੋ ਅਸੀਂ ਉਸ ਵੇਲੇ ਸਾਂਝੇ ਪਰਿਵਾਰ ਸੀਗੇ, ਬਹੁਤੇ ਖਰਚੇ ਨੀ ਸੀ ਹੁੰਦੇ, ਬਹੁਤੇ ਇਨਕਮ ਨਹੀਂ ਸੀ ਹੁੰਦੀ। ਮੈਂ 11ਵੀਂ ਜਮਾਤ ਕੀਤੇ ਤਾਂ ਸਾਡੇ ਘਰਦਿਆਂ ਨੇ ਮੈਨੂੰ ਸਾਡੇ ਪੇਰੈਂਟਸ ਨੇ ਮੈਨੂੰ ਪੜ੍ਹਨ ਉਠਾ ਲਿਆ ਸੀ। ਹਾਲਾਂਕਿ 11ਵੀਂ ਮੈਂ ਪਾਸ ਹੋ ਗਿਆ, ਪਾਸ ਹੋਏ ਤੇ ਵੀ ਘਰਦੇ ਮੈਨੂੰ ਖੁਸ਼ੀ ਨੀ ਸੀ, ਕਹਿੰਦੇ ਬਸ ਹੁਣ ਕਾਲਜ ਜਾਣਾ, ਕਿਉਂ ਕਾਲਜ ਦਾ ਜੀ ਉਸ ਵੇਲੇ ਉਸਦੇ ਉਸ ਟਾਈਮ ਦੇ ਹਿਸਾਬ ਨਾਲ ਕਹਿੰਦੇ ਸਾਡੇ ਕੋਲ ਫੀਸ ਨੀ ਦੇ ਹੋਣੀ ਕਿ ਤੂੰ ਪੜ੍ਹਨ ਨੂੰ ਹਟ ਜਾ। ਤੇ ਉਹ ਮੈਂ ਕਹਿੰਦਾ ਜੀ ਮੈਂ ਪੜ੍ਹਨਾ ਆ, ਮੈਨੂੰ ਪੜ੍ਹਾਓ ਤੁਸੀਂ ਜ਼ਰੂਰ, ਲੇਕਿਨ ਮੈਨੂੰ ਨਾ ਜ਼ਬਰਦਸਤੀ ਸਾਲ ਦੋ ਸਾਲ ਠਾਈ ਰੱਖਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਆ ਗਿਆ, ਮੈਂ ਪੜ੍ਹਨਾ ਪੜ੍ਹਨਾ, ਫਿਰ ਮੈਂ ਉਸ ਤੋਂ ਬਾਅਦ ਦੋ ਸਾਲ ਮੈਂ ਗੈਪ ਲੈ ਕੇ ਫਿਰ ਦੁਬਾਰਾ ਤੇ ਆਪਣੇ ਦੇਸ਼ ਚ ਜਿੱਦਾਂ ਥੋੜਾ ਚਲੋ ਆਪਣੇ ਘਰ ਦੇ ਵਿੱਚ ਥੋੜੇ ਪੈਸੇ ਜੋੜ ਕੇ ਮੈਂ ਖੁਦ ਜਾ ਕੇ ਫਿਰ ਦੁਬਾਰਾ ਐਡਮਿਸ਼ਨ ਲੈ ਲਿਆ। ਫਿਰ ਮੈਨੂੰ ਫਿਰ ਕਿਸੇ ਨੇ ਕੁਛ ਨੀ ਕਿਹਾ, ਮੈਂ ਫਿਰ ਦੁਬਾਰਾ ਮੁੜ ਕੇ ਫਿਰ ਬੀਏ ਕੀਤੀ, ਫਿਰ ਮੈਂ ਐਮਏ ਕੀਤੀ, ਬਾਅਦ ਪੜ੍ਹਿਆ। ਉਹ ਮੇਰੀ ਚਾਹੇ ਮੇਰਾ ਆਪਣਾ ਸੀਗਾ, ਮੈਂ ਜਿੱਤੀ ਸੀਗਾ ਉੱਥੇ ਜਾ ਮਰਜ਼ੀ ਕਹਿ ਲਓ, ਮੈਂ ਫਿਰ ਮੈਂ ਕਿਹਾ ਮੈਂ ਪੜ੍ਹਨਾ ਹੀ ਪੜ੍ਹਨਾ ਆ ਮੇਰਾ ਇਹੀ।
ਬਹੁਤ ਅੱਛੇ, ਸੋ ਬਿਲਕੁਲ ਮੇਰੇ ਖਿਆਲ ਨਾਲ ਉਹ ਲੋਕ ਫਿਰ ਬੜੇ ਕਾਮਯਾਬ ਵੀ ਹੁੰਦੇ ਨੇ ਜੋ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਕਿਸੇ ਨਾ ਕਿਸੇ ਜ਼ਿੱਦ ਤੇ ਅੜ ਕੇ ਖੁਦ ਮਿਹਨਤ ਕਰਦੇ। ਤੁਸੀਂ ਵੇਖੋ ਕਿ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਨਾ, ਜਾਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਵੇਖੋ ਜੋ ਲੋਕ ਵਾਕਈ ਕੁਝ ਪਾਉਣਾ ਚਾਹੁੰਦੇ ਨੇ, ਕੁਝ ਕਰ ਦਿਖਾਉਣਾ ਚਾਹੁੰਦੇ ਨੇ, ਉਹ ਲੋਕ ਮਿਹਨਤ ਕਰਦੇ ਨੇ, ਉਹਨਾਂ ਜ਼ਿੱਦ ਕਰਦੇ ਨੇ ਕਿ ਅਸੀਂ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣਾ, ਤਕੜੇ ਬਣਾਉਣਾ, ਕੁਝ ਸਿਹਤਮੰਦ ਰਹਿਣ ਦੇ ਲਈ, ਕੁਝ ਬੋਡੀ ਬਿਲਡਿੰਗ ਕਰਨ ਦੇ ਲਈ। ਸੋ ਏਦਾਂ ਕਰਨ ਦੇ ਲਈ ਇੱਕ ਨਿਸ਼ਚਾ ਅਗਰ ਉਹ ਕਰ ਲੈਂਦੇ ਨੇ, ਦ੍ਰਿੜ ਨਿਸ਼ਚਾ ਕਰ ਲੈਂਦੇ ਨੇ ਕਿ ਮੈਂ ਇਹ ਚੀਜ਼ ਆਪਣੇ ਸਰੀਰ ਦੇ ਨਾਲ,
ਇੱਕ ਆਦੇਸ਼, ਇੱਕ ਆਪਣਾ ਸੌਰੀ ਕਿਹਾ ਕਹਿੰਦਾ ਉਹਨਾਂ ਨੂੰ, ਆਪਣਾ ਇੱਕ ਤੁਸੀਂ ਆਪਣਾ ਨਿਰਦੇਸ਼ ਬਣਾਉਣਾ ਚਾਹੀਦਾ ਆਪਣਾ ਨਾ,
ਜੀ ਬਿਲਕੁਲ,
ਜਿਹੜਾ ਉਹ ਚੀਜ਼ ਹੋਰ ਹੋ ਜਾਵੇ ਥੋੜੀ ਜਿਹੀ, ਵੀ ਆਪਣਾ ਤੁਸੀਂ ਆਪਣਾ ਕੀ ਤੁਹਾਡਾ ਲਾਈਫ ਦਾ ਕੀ ਉਹ ਕਰਕੇ ਤੁਸੀਂ ਕਈ ਵਾਰੀ ਕੰਮ ਕਰਦੇ ਕਰਦੇ ਅਸੀਂ ਕਹਿੰਦੇ ਕਿ ਚੱਲ ਅੱਜ ਇੰਨਾ ਕੰਮ ਕਰਨਾ ਹੈ ਕਰਨਾ, ਉਹਦੇ ਵਿੱਚ ਉਹ ਥੋੜਾ ਹੋ ਜਾਂਦਾ। ਦੇਖੋ ਤੁਸੀਂ ਉਹ ਕਿਸੇ ਦੀ ਕੋਈ ਉਹ ਚ ਨੀ ਹੁੰਦੀ, ਜਾਂ ਵੀ ਕਿਸੇ ਨੂੰ ਹਿੱਟ ਨੀ ਹੁੰਦਾ, ਕਿਸੇ ਦੀ ਫੀਲਿੰਗ ਹਿੱਟ ਨਹੀਂ, ਉਹ ਤੁਹਾਡੇ ਆਪਣੇ ਤੇ ਆ ਕੇ ਨੀ। ਮੈਂ ਸਾਲ ਸਾਹਮਣੇ ਕਹਿੰਦੇ ਸੀ ਕਿ ਮੈਂ ਕਈ ਵਾਰ ਕੰਮ ਕਰਨਾ, ਨਹੀਂ ਮੈਂ ਕਰਕੇ ਜਾਣਾ, ਦੋ ਘੰਟੇ ਹੋਰ ਲਾ ਜਾਂਦੇ, ਲੇਕਿਨ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨੀ ਆ ਰਹੀ,
ਤੁਹਾਡੇ
ਆਪਣੇ ਤੇ ਹੁੰਦਾ ਉਹ
ਜਿਹੜੇ ਸੀ ਉਹ। ਬਹੁਤ ਵਧੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਹਰਦਿਆਲ ਜੀ, ਬਹੁਤ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਨੇ। ਸੋ ਇਹ ਜ਼ਿੱਦ ਜਿਹੜੀ ਹੈ, ਤੁਹਾਨੂੰ ਕੀ ਲੱਗਦਾ ਦੋਸਤੋ, ਕਿੱਥੇ ਖਤਰਨਾਕ ਵੀ ਹੋ ਸਕਦੀ ਹੈ ਔਰ ਕਿੱਥੇ ਇਹ ਜਿੱਦ ਜਿਹੜੀ ਹੈ ਬੜੀ ਵਧੀਆ ਵੀ ਹੋ ਸਕਦੀ ਹੈ? ਸੋ ਤੁਹਾਡੇ ਕੀ ਖਿਆਲਾਤ ਨੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਮੇਰੇ ਕੋਲ ਇੱਕ ਮੈਸੇਜ ਹੋਰ ਆਇਆ ਇੱਥੇ, ਗੁਰਮੀਤ ਸਿੰਘ ਭੁੱਲਰ ਜੀ ਵੈਲਕਮ ਬੈਕ ਕਹਿੰਦੇ ਨੇ, ਗੁੱਡ ਲੱਕ, ਗੋਡ ਬਲੈਸ ਯੂ, ਗੁੱਡ ਟੌਪਿਕ, ਬਚਪਨ ਫਿਰ ਕਹਿੰਦੇ ਅੱਜ ਯਾਦ ਹੋ ਗਿਆ, ਚਲੋ ਚੰਗੀ ਗੱਲ ਹੈ ਜੀ। ਤੇ ਗੁਰਿੰਦਰਪਾਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਨਾਈਸ ਸ਼ੋਅ। ਮੈਂ ਤਾਂ ਕਹਿੰਦੇ ਇੰਨਾ ਜਿੱਦੀ ਨਹੀਂ ਸੀ, ਬਸ ਨਿੱਕੇ ਹੁੰਦੇ ਜਦੋਂ ਵੀ ਕੀਤੀ ਮੇਲੇ ਜਾਂ ਫਿਰ ਕਿਤੇ ਜਾਣ ਦੇ ਬਾਰੇ ਕਹਿੰਦੇ ਮੈਂ ਜਿੱਦ ਕਰਦਾ ਹੁੰਦਾ ਸੀ, ਖੇਡਣ ਵਾਲਾ ਜਿਹੜਾ ਟਰੈਕਟਰ ਉਹ ਲੈਂਦਾ ਹੁੰਦਾ ਸੀ ਤੇ ਮੈਂ ਜਿੱਦੀ ਥੋੜਾ ਜਿਹਾ, ਕਹਿੰਦੇ ਹੁਣ ਵੀ ਮੈਂ ਜਿੱਦੀ ਹਾਂ। ਸੱਚੀ ਗੱਲ ਦੇ ਉੱਤੇ ਮੈਂ ਕਹਿੰਦੇ ਅੜ ਵੀ ਜਾਂਦਾ ਹਾਂ। ਇੱਕ ਕਿੱਸਾ ਹੈ ਕਾਲਜ ਦਾ, ਕਹਿੰਦੇ ਮੈਂ ਪਹਿਲਾਂ ਵੀ ਸੁਣਾਇਆ ਸੀ, ਇੱਕ ਪ੍ਰੋਫੈਸਰ ਸੀ ਵਾਈਵਾ ਵੋਇਸ ਲੈ ਰਿਹਾ ਸੀਗਾ ਔਰ ਧੱਕੇ ਦੇ ਨਾਲ ਕਹਿੰਦੇ ਜੀ ਫੇਲ ਕਰ ਰਿਹਾ ਸੀ, ਸੋ ਮੈਂ ਅੜ ਗਿਆ ਸੀਗਾ ਤੇ ਇੱਕ ਮੇਰੀ ਜਿੱਦ ਸੀ ਕਿ ਮੈਂ ਫੇਲ ਜਿਹੜਾ ਹੈਗਾ ਉਹ ਮੈਂ ਨਹੀਂ ਹੁੰਦਾ। Sometimes it leads to good temper, sometimes it leads to bad temper. So mera khayal hai ki jad jid jehdi hai oh kehnde zarur karni chahidi hai sabnu. Acha ji, वैसे एक गल है, कहते निक्किया निक्किया गल्लां ते ना असीं कई वारी जिद कर बैठते हैं, वड्डियां वड्डियां गल्लां दी गल नहीं करदे, छोटियां छोटियां गल्लां दी गल करदे हां। कहते भी असीं आ चीज लैनी आ, मैं हुण पढ़ लिया ना डैडी जी, हुण मैं मोबाइल लैणा, बापू जी हुण मैनूं बाइक चाहीदी है, मोटरसाइकिल, बुलट चाहीदा, इदां दी जिद हुंदी आ। क्योंकि ਵੈਸੇ ਜਿੱਦੀ ਹੋਣਾ ਕੋਈ ਗੁਨਾਹ ਨਹੀਂ ਹੈ, ਪਰ ਜੇ ਜਿੱਦ ਕਰਨੀ ਹੈ ਨਾ ਤਾਂ ਆਪਣੇ ਆਪ ਪੈਰਾਂ ਤੇ ਖਲੋਣਾ ਚਾਹੀਦਾ, ਆਪਣੇ ਆਪ ਨੂੰ ਕਾਮਯਾਬ ਇਨਸਾਨ ਬਣਾਉਣਾ ਚਾਹੀਦਾ। ਪਰ ਇੱਕ ਗੱਲ ਨੂੰ ਹਮੇਸ਼ਾ ਯਾਦ ਵੀ ਰੱਖਣਾ ਚਾਹੀਦਾ ਕਿ ਆਪਣੀ ਜ਼ਿੱਦ ਦਾ ਜਿਹੜਾ ਭਾਰ ਹੈ ਉਹ ਕਿਸੇ ਤੇ ਨਹੀਂ ਪਾਉਣਾ ਚਾਹੀਦਾ। ਹੁਣ ਸਾਰਾ ਮੇਰੇ
ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ। ਵੈਨਕੂਵਰ ਕੈਨੇਡਾ ਤੋਂ 778-724-0752 ਤੇ। ਕੈਲੀਫੋਰਨੀਆ ਤੋਂ 559-512-1128 ਤੇ। ਆਸਟ੍ਰੇਲੀਆ ਤੋਂ 61-039-013-4419 ਤੇ। ਹਾਂਗਕਾਂਗ ਤੋਂ 81-70-01-36 ਤੇ। ਯੂਨਾਈਟਿਡ ਕਿੰਗਡਮ ਤੋਂ 020-3287-2141 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਪਰ ਵਿਕਰਮ, ਮੈਨੂੰ ਲੱਗਦਾ ਤੂੰ ਆਪਦਾ ਵਾਅਦਾ ਭੁੱਲ ਗਿਆ।
ਵਾਅਦਾ ਨਹੀਂ ਭੁੱਲਿਆ, ਮੈਨੂੰ ਇੱਕ ਇੱਕ ਲਫ਼ਜ਼ ਯਾਦ ਹੈ। ਬੇਟੀ ਸ਼ਹਿਰ ਚ ਪੜ੍ਹਦੀ ਹੈ, ਇਸ ਲਈ ਡਰਦਾ ਕਿ ਪਿੰਡ ਚ ਐਡਜਸਟ ਹੋਵੇਗੀ ਕਿ ਨਹੀਂ ਹੋਵੇਗੀ।
ਵਿਕਰਮ, ਸਾਰੇ ਪੰਜਾਬੀਆਂ ਦੀਆਂ ਜੜਾਂ ਪਿੰਡਾਂ ਚ ਨੇ, ਤੂੰ ਇੱਕ ਵਾਰੀ ਉਹਨੂੰ ਪਿੰਡ ਲੈ ਕੇ ਤਾਂ ਆ।
ਚਲੋ ਆਂਦੇ ਆ।
ਜੋੜੀ ਇੱਕ ਰੱਖੀ ਬੈਗ ਤੇ ਕੰਬਦੇ ਨੇ ਦਿਲ ਜਦੋਂ ਬੇਸੀ ਚੜਦੇ ਆ, ਕੰਨ ਲਾ ਕੇ ਸੁਣ ਤੇਰੀ ਮਸਰੈਟੀ ਨੂੰ, ਫਾਰਮ ਟਰੈਕ ਸਾਡੇ ਅੱਖਾਂ ਕਰਦੇ, ਬੱਚਾ ਬੱਚਾ ਕਰਦਾ
ਸਾਡੇ ਇੱਕ ਲਿਸਨਰ ਗੁਰਮੇਜਰ ਜੀ ਨੇ ਇੱਕ ਕਿੱਸਾ ਆਪਣਾ ਬਚਪਨ ਦਾ ਸ਼ੇਅਰ ਕੀਤਾ। ਕਹਿੰਦੇ ਸਾਈਕਲ ਲਿਆਂਦਾ ਘਰਦਿਆਂ ਨੇ, 7ਵੀਂ 8ਵੀਂ ਦੀ ਗੱਲ ਆ, ਤੇ ਰਾਤ ਨੂੰ ਵੱਡੀ ਭੈਣ ਕਹਿੰਦੇ ਚਲਾਉਣ ਲੱਗ ਗਈ, ਤੇ ਯਾਰ ਹੁਣੀ ਕਹਿੰਦੇ ਲਿਟਣ ਲੱਗ ਗਏ, ਤੇ ਆਖਿਰ ਮਿਲ ਗਿਆ ਫਿਰ ਚਲਾਉਣਾ ਘੱਟ ਹੀ ਆਉਂਦਾ, ਤੇ ਲੱਤ ਤੇ ਪਿੰਨੀ ਵਾਲੇ ਪਾਸੇ ਕਹਿੰਦੇ ਰਾਤ 3-4-4 ਦੰਦੇ ਵਜਾ ਲਏ, ਚੈਨ ਉਤਰ ਗਈ ਔਰ ਅੱਜ ਵੀ ਉਹਦੀ ਨਿਸ਼ਾਨੀ ਹੈ। ਤੇ ਬਚਪਨ ਕਮਾਲ ਹੁੰਦਾ ਜੀ। ਹਾਂ ਤੇ ਗੱਲ ਬਿਲਕੁਲ ਸਹੀ ਆ। ਸਾਡੇ ਬਹੁਤ ਸਾਰੇ ਲਿਸਨਰਸ ਨੇ ਜੋ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਦਲਬੀਰ ਸਿੰਘ ਜੀ ਕੁਵੈਤ ਤੋਂ, ਥੈਂਕ ਯੂ ਦਲਬੀਰ ਜੀ। ਔਰ ਗੁਰਮੀਤ ਸਿੰਘ ਭੁੱਲਰ ਜੀ ਕਹਿੰਦੇ ਕਿ ਸਾਨੂੰ ਸੰਦੀਪ ਤੁਸੀਂ ਆਪਣੇ ਬਾਰੇ ਵੀ ਦੱਸਿਓ ਕਦੇ ਜ਼ਿੱਦ ਤੁਸੀਂ ਕੀਤੀ ਹੋਵੇ। ਤੇ ਰਾਜ ਸਿੰਘ ਜੀ ਵੀ ਮੈਨੂੰ ਪੁੱਛਦੇ ਨੇ, ਕਹਿੰਦੇ ਤੁਸੀਂ ਆਪਣੀ ਜ਼ਿੱਦ ਦੇ ਬਾਰੇ ਵੀ ਜ਼ਰੂਰ ਦੱਸਿਓ। ਮੇਰੀ ਜ਼ਿੱਦ
ਡਰ ਕੇ ਗੁਮਨਾਮੀ ਨਹੀਂ ਕਰਦੇ, ਅਸੀਂ ਝੰਡੇ ਹੋਏ ਆ ਬਾਕੀਆਂ ਦੇ, ਨਖਰੇ ਦੀ ਗੁਲਾਮੀ ਨਹੀਂ ਕਰਦੇ ਮਿੱਠ ਬੋਲੜੇ ਬਿਜਨਸ ਮੈਂ ਨਹੀਂ ਜੋ ਮੋਰੀ ਨੇ ਵੜਿਆਈਆਂ ਚ ਜੱਟ ਫੋੜ ਅਰਜਣਾ ਵਾਲੇ ਆ ਬੜੇ ਭੜੇ ਧੱਕੇ ਛਾਈਆਂ ਚ ਹੋ ਬੜੇ ਭੜੇ ਧੱਕੇ ਛਾਈਆਂ
ਵੈਲੀ ਜ਼ਿੱਦੀ ਨਾ ਮਾਇਨੇ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ ਵਕਤ ਦੇ ਨਾਲ ਨਾਲ ਔਰ ਜਿਸ ਤਰੀਕੇ ਦੇ ਨਾਲ ਸਾਡੀ ਉਮਰ ਵੱਧਦੀ ਆ ਬਚਪਨ ਸੀ ਤਾਂ ਬਚਪਨ ਦੇ ਵਿੱਚ ਗੁੱਡੀਆਂ ਦਾ ਬੜਾ ਸ਼ੌਂਕ ਸੀ ਜੀ ਹਾਂ ਗੁੱਡੀਆਂ ਦੇ ਨਾਲ ਖੇਡਣ ਦਾ ਸੋ ਜ਼ਿੱਦ ਕਰਕੇ ਜਦ ਵੀ ਕੋਈ ਦਿਨ ਤਿਉਹਾਰ ਹੁੰਦਾ ਸੀ ਤਾਂ ਗੁੱਡੀ ਲੈ ਲੈਂਦੀ ਸੀਗੀ ਮੰਮੀ ਜੀ ਤੋਂ ਜਿੱਦ ਪੁੱਗ ਵੀ ਜਾਂਦੀ ਸੀ ਚੰਗਾ ਲੱਗਦਾ ਸੀ ਉਦੋਂ ਵਧੀਆ ਲੱਗਦਾ ਸੀਗਾ ਕਿ ਜਿੱਦ ਪੁੱਗ ਗਈ ਆ ਹੋਰ ਵੱਡੇ ਹੋਏ ਥੋੜੇ ਜੇ ਤਾਂ ਪੜ੍ਹਾਈ ਦੀ ਜਿੱਦ ਸੀਗੀ ਕਿ ਪੜ੍ਹਨਾ ਚੰਗੇ ਨੰਬਰ ਲਿਆਉਣ ਦੀ ਜਿੱਦ ਸੀਗੀ ਉਹ ਪੂਰੀ ਕੀਤੀ ਉਸ ਤੋਂ ਬਾਅਦ ਥੋੜੇ ਜਿਹੇ ਹੋਰ ਵੱਡੇ ਹੋਏ ਤੇ ਜਿੱਦ ਸੀਗੀ ਕਿ ਕੁਝ ਚੰਗਾ ਕੰਮ ਕਰਨਾ ਵਧੀਆ ਕੰਮ ਕਰਨਾ ਤੇ ਰੱਬ ਨੇ ਜੀ ਮਾਈਕ ਜਿਹੜਾ ਉਹ ਮੂੰਹ ਦੇ ਸਾਹਮਣੇ ਦੇ ਦਿੱਤਾ ਕਿ ਆਹ ਮਾਈਕ ਆ ਇਹਦੇ ਨਾਲ ਗੱਲਾਂ ਕਰੀ ਜਾਓ ਦੁਨੀਆਂ ਤਮਾਮ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਂਝੀਆਂ ਕਰੀ ਜਾਓ ਸੋ ਇਹ ਵੀ ਇੱਕ ਜਿੱਦ ਪੂਰੀ ਹੋ ਗਈ ਕਿ ਦੁਨੀਆਂ ਦੇ ਨਾਲ ਗੱਲਾਂ ਕਰਨੀਆਂ ਸੀਗੀਆਂ ਤੇ ਸੋਚਿਆ ਸੀ ਕਿਸੇ ਵੇਲੇ ਤੇ ਪਰਮਾਤਮਾ ਨੇ ਉਹ ਸੁਣ ਲਈ ਸੋ ਇਹ ਇੱਕ ਦਾਤ ਜਿਹੜੀ ਆ ਉਹ ਮਿਲ ਗਈ ਆਵਾਜ਼ ਦੇ ਜ਼ਰੀਏ ਤੁਹਾਡੇ ਸਭ ਦੇ ਨਾਲ ਮਿਲਣ ਦਾ ਮੌਕਾ ਮਿਲ ਗਿਆ ਔਰ ਥੋੜਾ ਜਿਹਾ ਹੋਰ ਵੱਡੇ ਹੋਏ ਤਾਂ ਜਿੱਦ ਦੇ ਹੋਰ ਮਾਇਨੇ ਬਦਲ ਗਏ ਮਾਇਨੇ ਇਸ ਤਰ੍ਹਾਂ ਬਦਲ ਗਏ ਕਿ ਜਿੱਦ ਜਿੱਦ ਨਹੀਂ ਰਹੀ ਫਿਰ ਏਦਾਂ ਲੱਗਿਆ ਕਿ ਦੂਜੇ ਦੀ ਖੁਸ਼ੀ ਦੇ ਵਿੱਚ ਹੀ ਆਪਣੀ ਖੁਸ਼ੀ ਹੈ ਜੀ ਹਾਂ ਜਿੱਦ ਦੇ ਮਾਇਨੇ ਬਦਲਦੇ ਰਹਿੰਦੇ ਨੇ ਬਦਲਦੇ ਰਹਿੰਦੇ ਨੇ ਵਕਤ ਦੇ ਨਾਲ ਜਦੋਂ ਇਨਸਾਨ ਥੋੜਾ ਵੱਡਾ ਹੁੰਦਾ ਸਿਆਣਾ ਹੁੰਦਾ ਜਾਂਦਾ ਫਿਰ ਉਹਦੀ ਸਿਆਣਪ ਦੇ ਜਦੋਂ ਜਿਵੇਂ ਜਿਵੇਂ ਆਉਂਦੀ ਹੈ ਤਾਂ ਫਿਰ ਉਹਨੂੰ ਲੱਗਦਾ ਕਿ ਜ਼ਿੱਦ ਜਿਹੜੀ ਹੈ ਉਹ ਕਰਨੀ ਚੰਗੀ ਗੱਲ ਨਹੀਂ ਹੈ ਛੋਟੀਆਂ ਛੋਟੀਆਂ ਗੱਲਾਂ ਦੇ ਲਈ ਬਿਲਕੁਲ ਜ਼ਿੱਦ ਕਰਨੀ ਚੰਗੀ ਗੱਲ ਨਹੀਂ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਸ਼ਖਸੀਅਤ ਦੇ ਉੱਤੇ ਅਸਰ ਹੁੰਦਾ ਹੈ ਔਰ ਸਾਡੇ ਕੰਮਾਂ ਦੇ ਉੱਤੇ ਅਸਰ ਹੁੰਦਾ ਹੈ ਇਵਨ ਸਾਡੇ ਆਸ ਪਾਸ ਵੀ ਅਸਰ ਹੁੰਦਾ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਕਾਮ ਨੇ ਤੁਸੀਂ ਵੇਖੇ ਹੋਣਗੇ ਇਸ ਤਰ੍ਹਾਂ ਦੇ ਮੁਕਾਮ ਆਉਂਦੇ ਨੇ ਜਿੱਥੇ ਸਾਨੂੰ ਨਾ ਬੜੇ ਸੋਚ ਸਮਝ ਕੇ ਫੈਸਲੇ ਕਰਨੇ ਪੈਂਦੇ ਨੇ ਕਈ ਵਾਰੀ ਇੱਕ ਜ਼ਿੱਦ ਦੇ ਕਾਰਨ ਇਨਸਾਨ ਇਕੱਲੇ ਨੂੰ ਨਹੀਂ ਬਲਕਿ ਉਹਦੇ ਪਰਿਵਾਰ ਨੂੰ ਉਹਦੇ ਸਮਾਜ ਦੇ ਵਿੱਚ ਰਹਿੰਦੇ ਲੋਕਾਂ ਨੂੰ ਉਸਦਾ ਨਤੀਜਾ ਭੁਗਤਣਾ ਪੈਂਦਾ ਹੈ ਪਰ ਜੇ ਜ਼ਿੱਦ ਚੰਗੇ ਦੇ ਲਈ ਕੀਤੀ ਜਾਵੇ ਤਾਂ ਭਲੇ ਦੇ ਲਈ ਕੀਤੀ ਜਾਵੇ ਤਾਂ ਕੋਈ ਮਾੜੀ ਨਹੀਂ ਹੈ ਪਰ ਆਪਣਾ ਫਾਇਦਾ ਸਿਰਫ ਆਪਣੇ ਬਾਰੇ ਸੋਚ ਕੇ ਆਪਣੀ ਮਨਾਉਣ ਦੇ ਲਈ ਕੀਤੀ ਜਿਹੜੀ ਜ਼ਿੱਦ ਹੈ ਉਹ ਕਦੇ ਕਦੇ ਨੁਕਸਾਨ ਵੀ ਦੇ ਜਾਂਦੀ ਹੈ
ਉੱਤੋਂ ਵੇ ਸ਼ੱਕ ਕਰਦੇ ਮਾਪੇ ਮੇਰੀ ਕੱਲੀ ਜਿੰਦ ਨੂੰ ਤੋਸ ਆਪੇ ਉੱਤੋਂ ਵੇ ਸ਼ੱਕ ਕਰਦੇ ਮਾਪੇ ਤੂੰ ਵੀ ਨਿੱਤ ਮਿਲਣ ਲਈ ਆਖੇ ਮੈਂ ਦੁੱਖਾਂ ਚ ਛਣੀ ਬੇਅੜਿਆ
ਪਰ ਵਕਤ ਦੇ ਨਾਲ ਇਹ ਜਿਹੜੀ ਜ਼ਿੱਦ ਹੈ ਨਾ ਉਹ ਇਨਸਾਨ ਨੂੰ ਫਿਰ ਸਮਝਦਾਰ ਵੀ ਬਣਾ ਦਿੰਦੀ ਹੈ ਉਹਨੂੰ ਲੱਗਦਾ ਕਿ ਨਹੀਂ ਇਸ ਵਿੱਚ ਮੇਰੀ ਸਮਝਦਾਰੀ ਨਹੀਂ ਹੈ ਮੈਨੂੰ ਲੱਗਦਾ ਕਿ ਮੈਨੂੰ ਸਮਝਦਾਰੀ ਦੇ ਨਾਲ ਇੱਕ ਸਮਝੌਤਾ ਜਿਹੜਾ ਇੱਕ ਸ਼ਬਦ ਜੁੜਿਆ ਹੋਇਆ ਵੀ ਉਸ ਦੇ ਵਿੱਚ ਹੀ ਵਧੀਆ ਹੈ ਇਨਸਾਨ ਵੇਖਦਾ ਕਿ ਜਿਹਦੇ ਵਿੱਚ ਸਭ ਦੀ ਖੁਸ਼ੀ ਹੋਵੇ ਤਾਂ ਫਿਰ ਉਹੀ ਮੇਰੀ ਖੁਸ਼ੀ ਆ ਕਦੀ ਕਈ ਵਾਰੀ ਏਦਾਂ ਵੀ ਪਾ ਲੈਂਦਾ ਪਰ ਇੱਕ ਕਈ ਵਾਰੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਏਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਉਹ ਬੜਾ ਇੱਕ ਕਨਫਿਊਜ਼ ਵੀ ਹੋ ਜਾਂਦਾ ਕਿ ਮੈਂ ਇਸ ਸਿਚੁਏਸ਼ਨ ਦੇ ਵਿੱਚ ਕੀ ਕਰਾਂ ਮੈਂ ਆਪਣੇ ਮਨ ਦੀ ਮੰਨਾ ਕਿ ਮੈਂ ਦੂਜਿਆਂ ਦੀ ਮੰਨਾ ਔਰ ਫਿਰ ਕਦੇ ਕਦੇ ਇਨਸਾਨ ਕੁਛ ਏਦਾਂ ਵੀ ਸੋਚ ਲੈਂਦਾ ਕਿ ਕਾਸ਼ ਬਨਾਨੇ ਵਾਲੇ ਨੇ ਥੋੜੀ ਸੀ ਹੁਸ਼ਿਆਰੀ ਔਰ ਦਿਖਾਈ ਹੋਤੀ, ਕਾਸ਼ ਬਨਾਨੇ ਵਾਲੇ ਨੇ ਥੋੜੀ ਸੀ ਹੁਸ਼ਿਆਰੀ ਔਰ ਦਿਖਾਈ ਹੋਤੀ, ਇਨਸਾਨ ਥੋੜੇ ਕਮ ਔਰ ਇਨਸਾਨੀਅਤ ਜ਼ਿਆਦਾ ਬਣਾਈ ਹੋਤੀ।
ਤੂੰ ਨਾ ਸਮਝੇ ਥੱਕ ਗਈ ਸੱਜਣਾ, ਮੈਂ ਤੈਨੂੰ ਸਮਝਾ ਕੇ ਦਲਜੀਤ ਚਿੱਟੀ ਵੇ ਰੱਖਤਾ ਮੇਰੀ ਅਕਲ ਤੇ ਪਰਦਾ ਪਾ ਕੇ, ਦਲਜੀਤ ਚਿੱਟੀ ਵੇ ਰੱਖਤਾ ਮੇਰੀ ਅਕਲ ਤੇ ਪਰਦਾ ਪਾ ਕੇ, ਜੇ ਮਿਲਣਾ
ਜੀ ਹਾਂ। ਸੋ ਕਹਿੰਦੇ ਨੇ ਕਿ ਵੋ ਦੁਸ਼ਮਨ ਬਣ ਕਰ ਮੁਝੇ ਜੀਤਨੇ ਨਿਕਲੇ ਥੇ, ਵੋ ਦੁਸ਼ਮਨ ਬਣ ਕਰ ਮੁਝੇ ਜੀਤਨੇ ਨਿਕਲੇ ਥੇ, ਦੋਸਤੀ ਕਰ ਲੇਤੇ ਤੋ ਮੈਂ ਖੁਦ ਹੀ ਹਾਰ ਜਾਤਾ। ਸੋ ਪ੍ਰੋਗਰਾਮ ਰੰਗਲੇ ਬੋਲ ਰੇਡੀਓ ਚੰਨ ਪ੍ਰਦੇਸੀ ਸੁਣ ਰਹੇ ਹੋ ਜੀ। ਇਸ ਵੇਲੇ ਪ੍ਰੋਗਰਾਮ 10 ਮਿੰਟ ਹੋਰ ਰਹਿ ਗਏ ਨੇ, ਗੱਲ ਕਰ ਰਹੇ ਹਾਂ ਜੀ ਜ਼ਿੱਦ ਦੇ ਬਾਰੇ, ਆਖਿਰ ਇਹ ਜ਼ਿੱਦ ਕਿੱਥੇ ਨੁਕਸਾਨਦਾਇਕ ਹੈ ਕਿੱਥੇ ਲਾਭਦਾਇਕ ਹੈ, ਇਹਦੇ ਬਾਰੇ ਸਾਰੇ ਤਮਾਮ ਸੁਣਨ ਵਾਲਿਆਂ ਨੇ ਗੱਲਾਂ ਕੀਤੀਆਂ ਔਰ ਦੱਸਿਆ ਵੀ ਅਸੀਂ ਕਿੱਥੇ ਕਿੱਥੇ ਜ਼ਿੱਦ ਕਰਦੇ ਰਹੇ ਹਾਂ, ਔਰ ਵਧੀਆ ਲੱਗਿਆ। ਤੁਸੀਂ ਆਪਣੇ ਆਪਣੇ ਸਾਰਿਆਂ ਨੇ ਵਿਊਜ਼ ਜਿਹੜੇ ਨੇ ਸ਼ੇਅਰ ਕੀਤੇ, ਹਾਲੇ ਸਾਡੇ ਕੋਲ 10 ਮਿੰਟਸ ਹੋਰ ਨੇ, ਜੇ ਤੁਸੀਂ ਚਾਹੁੰਦੇ ਹੋ ਤਾਂ ਜ਼ਿੱਦ ਦੇ ਬਾਰੇ ਹੋਰ ਵੀ ਗੱਲ ਕਰ ਸਕਦੇ। ਵੈਸੇ ਜ਼ਿੱਦ ਦੇ ਬਾਰੇ ਨਾ ਇੱਕ ਬਹੁਤ ਵੱਡੀ ਉਦਾਹਰਣ ਹੈ ਸਾਡੇ ਸਾਰਿਆਂ ਦੇ ਕੋਲ, ਸਾਡੇ ਸਾਹਮਣੇ ਹੈ ਜੀ ਉਹ ਜ਼ਿੱਦ ਦੀ ਉਦਾਹਰਣ, ਸਿਕੰਦਰ ਦੀ। ਉਸ ਰਾਜੇ ਨੇ ਇੱਕ ਨਿਸ਼ਚਾ ਕੀਤਾ ਸੀਗਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਮੈਂ ਸੰਸਾਰ ਨੂੰ ਜਿੱਤਣਾ, ਔਰ ਕਈ ਲੜਾਈਆਂ ਲੜਦੇ ਹੋਏ, ਕਈਆਂ ਨੂੰ ਈਨ ਮਨਾਉਂਦੇ ਹੋਏ ਜਦ ਭਾਰਤ ਦੇ ਵਿਚ ਆਇਆ ਤਾਂ ਇੱਥੇ ਸੂਰਬੀਰ ਯੋਧਿਆਂ ਦੇ ਨਾਲ ਮੁਕਾਬਲਾ ਹੋਇਆ ਤੇ ਉਹ ਵਾਪਸ ਪਿੱਛੇ ਪਰਤ ਗਿਆ ਤੇ ਕੀ ਹੋਇਆ, ਖਾਲੀ ਹੱਥ ਗਿਆ। ਇਸ ਲਈ ਕਹਿੰਦੇ ਨੇ ਕਿ ਜ਼ਿੱਦ ਕਰੋ ਤੇ ਚੰਗੇ ਲਈ ਕਰੋ, ਮਾੜੇ ਕੰਮ ਦੇ ਲਈ ਜ਼ਿੱਦ ਕਦੇ ਨਾ ਕਰੋ।
ਪਾਲੀ ਚੰਨਾ ਮਾਪਿਆਂ ਦੀ ਧੀ ਵੇ, ਅੱਖੋਂ ਦੂਰ ਹੋ ਜਾ ਮਾਪੇ ਸਕਦੇ ਨਾ ਜੀਵੇ। ਚਾਵਾਂ ਨਾਲ ਪਾਲੀ ਚੰਨਾ ਮਾਪਿਆਂ ਦੀ ਧੀ ਵੇ, ਅੱਖੋਂ ਦੂਰ ਹੋ ਜਾ ਮਾਪੇ ਸਕਦੇ ਨਾ ਜੀਵੇ। ਚਾਰ ਦਿਨਾਂ ਦੇ ਪਿਆਰ ਪਿੱਛੇ, ਚਾਰ ਦਿਨਾਂ ਦੇ ਪਿਆਰ ਪਿੱਛੇ ਛੱਡ ਦੇਣ ਮਾਪਿਆਂ ਨੂੰ, ਉਹਨਾਂ ਧੀਆਂ ਵਾਲੀ ਲੈਣ ਚ ਖਲੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ। ਰੱਖਾਂ ਮੈਂ ਖਿਆਲ ਚੰਨਾ ਬਾਬਲੇ ਦੀ ਪੱਗ ਦਾ, ਗੁਰੂ ਘਰ ਜਾਵਾਂ ਨਿੱਤ ਨਾਮ ਲਵਾਂ ਰੱਬ ਦਾ। ਰੱਖਾਂ ਮੈਂ ਖਿਆਲ ਚੰਨਾ ਬਾਬਲੇ ਦੀ ਪੱਗ ਦਾ, ਗੁਰੂ ਘਰ ਜਾਵਾਂ ਨਿੱਤ ਨਾਮ ਲਵਾਂ ਰੱਬ ਦਾ। ਤੇਰਿਆਂ ਦੇ ਨਾਲ ਵੇ ਮੈਂ ਲਾਵਾਂ ਲੈਣੀਆਂ, ਤੇਰੇ ਨਾਲ ਕੋਟ ਚ ਖਲੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ। ਜੇ ਐਡਾ ਹੀ ਦਲੇਰ ਆ ਕੇ ਹੱਥ ਮੇਰਾ ਮੰਗਵੇ, ਮੈਂ ਤਾਂ ਭੰਗੂ ਮਾਪਿਆਂ ਨੂੰ ਕਰਨਾ ਨੀ ਤੰਗ ਵੇ। ਜੇ ਐਡਾ ਹੀ ਦਲੇਰ ਆ ਕੇ ਹੱਥ ਮੇਰਾ ਮੰਗ ਵੇ, ਮੈਂ ਤਾਂ ਭੰਗੂ ਮਾਪਿਆਂ ਨੂੰ ਕਰਨਾ ਨੀ ਤੰਗ ਵੇ। ਮੇਰੇ ਵਿਆਹ ਵਾਲੇ ਲੱਖਾਂ ਸੁਪਨੇ ਜੋ ਵੇਖੇ, ਬਾਪੂ ਕੋਲੋਂ ਸੁਪਨੇ ਮੈਂ ਖੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ। ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ, ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ।
ਤੇਰੇ ਨਾਲ ਪਿਆਰ ਲਵ ਭੱਜਣੇ ਨੂੰ ਕੀਤਾ ਨੀ ਨਿਭ ਜਾਂਦੇ ਪਿਆਰ ਜਿੱਥੇ ਮਾੜੀਆਂ ਵੀ ਨੀਤਾਂ ਨੀ ਤੇਰੇ ਨਾਲ ਪਿਆਰ ਲਵ ਭੱਜਣੇ ਨੂੰ ਕੀਤਾ ਨੀ ਨਿਭ ਜਾਂਦੇ ਪਿਆਰ ਜਿੱਥੇ ਮਾੜੀਆਂ ਵੀ ਨੀਤਾਂ ਨੀ ਕਰਦੇ ਮਨਾ ਕੇ ਜਦੋਂ ਮਰਜ਼ੀ ਵੇ ਲੈ ਜਾ ਸੱਚ ਦੱਸਾਂ ਗੱਲ ਤੈਨੂੰ ਖੋ ਨੀ ਸਕਦੀ ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ ਲੇਖਾਂ ਵਿੱਚ ਹੋਈ ਤੈਨੂੰ ਆਪੇ ਮਿਲ ਜੂ ਜਾ ਕੇ ਇੱਜ਼ਤਾਂ ਤੋਂ ਬਾਅਦ ਤੇਰੀ ਹੋ ਨੀ ਸਕਦੀ
Truck and tire repair. Kansas City, Kansas. Aljithe trailer repair, oil change, brake service, DPF clean, road service, APU service, AC work, electrician work, welding, DOT annual inspection, refer unit service. Te nave purane tire badalwa sakde ho.
Gal ki, ethe truck, trailer te tire naal sambandhit har kisam da kam kita janda hai.
Eh American te Chinese de major tire brands de certified dealers ne.
Inna kol India de JK tire Chinese ate hor vak vak distributor han. Hun inna da address badal ke 6868 Inland Drive, Kansas City, Kansas. ਹੋ ਗਿਆ ਵਧੇਰੇ ਜਾਣਕਾਰੀ ਲਈ ਕਾਲ ਤੀਰਥ ਸਿੰਘ ਸਰਾਏ 913-850-2804 9138502804 ਸਿਟੀ ਟਰੱਕ ਐਂਡ ਟਾਇਰ ਰਿਪੇਅਰ ਕੈਂਸਰ ਸਿਟੀ ਕੈਂਸਰ
जी हाँ सो दोस्तों प्रोग्राम इस वक्त रंगली बोल चल रहे हैं और सतपाल गिरी गोस्वामी जी जो कि गुजरात तो हमेशा साडे नाल जुड़दे नहीं ते इन्हां ने जिद्द बारे क्या कहंदे अज दे विषय जिद बहुत ही अच्छा है मेरा यह मानना है कि सच्ची जिद से सफलता पाई जा सकती है जिद भी एक लक्ष्य ही है और जो जिद करने वाला बहुत शिद्दत के साथ काम करता है जी तो इन्होंने इदा लिखा आया बिल्कुल सही लिखा सतपाल गिरी गोस्वामी जी सच्ची जिद जड़ी है जिस किसी काम नू करन दे विच अपने लक्ष्य नू पाउण दे विच ते ओ जिद जड़ी है बड़ी कामयाब हुंदी है बड़ वधिया हुंदी है और कई बारी बिल्कुल ऐ जिही जिद जो काम करन दे विच इंसान सोचता है कि मैं उस दे विच कामयाब होना है तो मैं हो के दिखाना है तो चाहे कुछ मर्जी हो जाए ਤਾਂ ਉਹ ਆਪਣੇ ਉਸ ਕੰਮ ਦੇ ਵਿੱਚ ਜ਼ਰੂਰ ਕਾਮਯਾਬ ਹੁੰਦਾ ਹੈ ਕਹਿੰਦੇ ਕਿ ਸਿਰਫ ਇੱਕ ਸੱਚੀ ਲਗਨ ਦੀ ਜ਼ਰੂਰਤ ਹੈ ਹਿੰਮਤ ਦੀ ਜ਼ਰੂਰਤ ਹੈ ਨਿਸ਼ਚੇ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਕੰਮ ਨੂੰ ਜ਼ਰੂਰ ਪੂਰਾ ਕਰ ਲੈਂਦਾ ਸੋ ਇਹ ਉਹਦੇ ਲਈ ਏਮ ਹੋਣਾ ਜ਼ਰੂਰੀ ਹੈ ਸਫਲਤਾ ਜ਼ਰੂਰ ਮਿਲਦੀ ਹੈ ਔਰ ਕਈ ਵਾਰੀ ਇੱਦਾਂ ਹੁੰਦਾ ਕਿ ਰਿਸ਼ਤਿਆਂ ਦੇ ਵਿੱਚ ਜ਼ਿੱਦ ਵੀ ਆ ਜਾਂਦੀ ਹੈ ਨਾ ਸਾਡੇ ਰਿਸ਼ਤੇ ਸਾਡੇ ਬੜੇ ਪਿਆਰੇ ਰਿਸ਼ਤੇ ਨੇ ਸਾਰੇ ਰਿਸ਼ਤੇ ਤਕਰੀਬਨ ਬੜੇ ਪਿਆਰੇ ਨੇ ਹਰ ਇੱਕ ਰਿਸ਼ਤੇ ਦੀ ਆਪਣੀ ਇੱਕ ਅਹਿਮੀਅਤ ਹੈ ਔਰ ਆਪਣੀ ਖਾਸੀਅਤ ਹੈ ਔਰ ਕੋਈ ਵੀ ਰਿਸ਼ਤਾ ਕਿਸੇ ਵੀ ਰਿਸ਼ਤੇ ਨਾਲੋਂ ਘੱਟ ਵੀ ਨਹੀਂ ਮੰਨਿਆ ਜਾ ਸਕਦਾ ਕਿ ਆਹ ਰਿਸ਼ਤਾ ਘੱਟ ਹੈ ਇਹ ਛੋਟਾ ਹੈ ਜਾਂ ਵੱਡਾ ਹੈ ਜਾਂ ਘੱਟ ਹੈ ਪਰ ਉਹਨਾਂ ਰਿਸ਼ਤਿਆਂ ਦੇ ਵਿੱਚ ਜਦੋਂ ਜ਼ਿੱਦ ਆ ਜਾਂਦੀ ਹੈ ਨਾ ਤਾਂ ਇਨਸਾਨ ਕਈ ਵਾਰੀ ਇੰਨੀ ਖਤਰਨਾਕ ਜ਼ਿੱਦ ਕਰ ਲੈਂਦਾ ਕਿ ਰਿਸ਼ਤੇ ਜਿਹੜੇ ਨੇ ਟੁੱਟਣ ਦੀ ਨੌਬਤ ਜਿਹੜੀ ਹੈ ਉਹ ਆ ਜਾਂਦੀ ਹੈ ਸੋ ਰਿਸ਼ਤੇ ਜਿਹੜੇ ਨੇ ਉਹ ਨਾ ਟੁੱਟਣ ਆਪਣੀ ਜ਼ਿੱਦ ਨੂੰ ਜਿਹੜਾ ਉਹ ਇੱਕ ਪਾਸੇ ਕਰਕੇ ਅਗਰ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜ਼ਰੂਰ ਆਪਣੀ ਜਿਹੜੀ ਜ਼ਿੱਦ ਹੈ ਕਈ ਵਾਰੀ ਇਨਸਾਨ ਨੂੰ ਛੱਡਣੀ ਪੈਂਦੀ ਹੈ ਨਾ ਕਿ ਵੀ ਮੈਂ ਛੱਡ ਦਿਆਂ ਮੈਨੂੰ ਲੱਗਦਾ ਕਿ ਮੇਰੀ ਜ਼ਿੱਦ ਦੇ ਨਾਲ ਕੁਛ ਬਣਨਾ ਨਹੀਂ ਹੈ ਹਨਾ ਸੋ ਪਿਆਰ ਦੇ ਨਾਲ ਕਹਿੰਦੇ ਜਿੰਨਾ ਅਸੀਂ ਰਿਸ਼ਤਿਆਂ ਨੂੰ ਸੰਜੋ ਕੇ ਰੱਖ ਸਕਦੇ ਹਾਂ ਮੁਹੱਬਤ ਦੇ ਨਾਲ ਸਤਿਕਾਰ ਦੇ ਨਾਲ ਸੰਜੋ ਕੇ ਰੱਖ ਸਕਦੇ ਹਾਂ ਵਧੀਆ ਰੱਖ ਸਕਦੇ ਹਾਂ ਉਹਨਾਂ ਆਪਣੀ ਜ਼ਿੱਦ ਦੇ ਨਾਲ ਕਿਸੇ ਨੂੰ ਆਪਣੇ ਕਰੀਬ ਨਹੀਂ ਰੱਖ ਸਕਦੇ ਨਾ ਆਪਣੀ ਜ਼ਿੱਦ ਦੇ ਨਾਲ ਕਿਸੇ ਨੂੰ ਆਪਣੇ ਤੋਂ ਦੂਰ ਕਰ ਸਕਦੇ ਹਾਂ ਕਿਉਂਕਿ ਜੇ ਜ਼ਿੱਦ ਕਰਾਂਗੇ ਤੇ ਮਨ ਉੱਥੇ ਹੀ ਰਹੇਗਾ ਜੇ ਦੂਰ ਕਰਦੇ ਹਾਂ ਜੇ ਕੋਲ ਜ਼ਿੱਦ ਕਰਕੇ ਰੱਖਦੇ ਹਾਂ ਤਾਂ ਉਹ ਰਿਸ਼ਤਾ ਕਦੇ ਵੀ ਖੁਸ਼ਨੁਮਾ ਨਹੀਂ ਹੋ ਸਕਦਾ ਗਾ ਕਿਉਂਕਿ ਰਿਸ਼ਤਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਆਜ਼ਾਦੀ ਜ਼ਰੂਰ ਹੁੰਦੀ ਆ ਔਰ ਹਰ ਰਿਸ਼ਤਾ ਆਪਣੀ ਇੱਕ ਆਜ਼ਾਦੀ ਵੀ ਜ਼ਰੂਰ ਮੰਗਦਾ
ਤੈਨੂੰ ਖੁਦਾ ਤੋਂ ਮੰਗ ਲਿਆ ਅਸੀਂ ਆਪਣੇ ਆਪ ਨੂੰ ਰੰਗ ਤੇਰੇ ਵਿੱਚ ਰੰਗ ਲਿਆ ਬਿਨ ਪੁੱਛਿਆ ਹੀ ਤੈਨੂੰ ਖੁਦਾ ਤੋਂ ਮੰਗ ਲਿਆ ਜਦ ਕੱਲੇ ਹੋਈਏ ਇਸ਼ਕ ਤੇਰੇ ਵਿੱਚ ਹੋ ਕੇ ਭਰਦੇ ਆ
ਜਾਂਦੇ ਜਾਂਦੇ ਇਹ ਨਹੀਂ ਕਵਾਂਗੇ ਕਿ ਚੰਗਾ ਇਨਸਾਨ ਬਣਨ ਦੀ ਜਿੱਦ ਇਨਸਾਨ ਜ਼ਰੂਰ ਆਪਣੀ ਬਣਾ ਕੇ ਰੱਖੇ, ਜਿਹਦੇ ਵਿੱਚ ਅਸੀਂ ਖੁਸ਼ ਰਹਿਣਾ ਹੈ, ਦੂਜਿਆਂ ਨੂੰ ਖੁਸ਼ ਰੱਖਣਾ ਹੈ, ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਇੱਕ ਵਧੀਆ ਸੋਚ ਜਿਹੜੀ ਆ ਉਹ ਲਾਈਫ ਨੂੰ ਖਿਲੇ ਹੋਏ ਫੁੱਲਾਂ ਦੀ ਤਰ੍ਹਾਂ ਖਿੜੀ ਹੋਈ ਜਿਹੜੀ ਆ ਉਹ ਰੱਖਦੀ ਆ। ਸੋ ਚੰਗੀ ਸੋਚ ਰੱਖਣ ਦੀ ਜ਼ਿੱਦ ਵੀ ਕਰੀਏ, ਚੰਗਾ ਇਨਸਾਨ ਬਣਨ ਦੀ ਜ਼ਿੱਦ ਵੀ ਜਿਹੜੀ ਆ ਜ਼ਰੂਰ ਕਰਦੇ ਰਹੀਏ, ਤੇ ਮੈਨੂੰ ਲੱਗਦਾ ਇਨਸਾਨ ਆਪਣੇ ਆਪ ਹੌਲੀ 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 ਵਕਤ ਦੇ ਨਾਲ ਕਈ ਵਾਰੀ ਕਈ ਚੀਜ਼ਾਂ ਜਿਹੜੇ ਸਿੱਖਦਾ ਰਹਿੰਦਾ। ਸੋ ਇਸੇ ਦੇ ਨਾਲ ਹੀ ਜੀ ਅਸੀਂ ਵੀ ਅੱਜ ਬਹੁਤ ਕੁਝ ਸਿੱਖਿਆ ਤੁਹਾਡੇ ਸਾਰਿਆਂ ਕੋਲੋਂ, ਮੈਨੂੰ ਆਸ ਹੈ ਕਿ ਸਾਰੇ ਜਿੰਨੇ ਵੀ ਸੁਣਨ ਵਾਲੇ ਨੇ ਕੋਈ ਨਾ ਕੋਈ ਗੱਲ ਜ਼ਰੂਰ ਸਿੱਖੀ ਹੋਏਗੀ ਨਵੀਂ। ਤੇ ਇਸੇ ਦੇ ਨਾਲ ਹੀ ਹੁਣ ਮੈਨੂੰ ਆਗਿਆ ਦਿਓ ਜੀ, ਕੱਲ ਮੁਲਾਕਾਤ ਹੋਵੇਗੀ, ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਜ਼ਰੂਰ ਸੁਣਨਾ ਕੱਲ ਦਾ ਪ੍ਰੋਗਰਾਮ ਵੀ। ਤਦ ਤੱਕ ਲਈ ਬਿਲਕੁਲ ਜੀ ਆਪਣਾ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖੋ, ਖੁਸ਼ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਔਰ ਜੁੜੇ ਰਹੋ ਜੀ ਇਸ ਤਰ੍ਹਾਂ ਰੇਡੀਓ ਚੰਨ ਪਰਦੇਸੀ ਦੇ ਨਾਲ।
ਤੇਰੇ ਨਾਲੋਂ ਵੱਧ ਕੇ ਸਾਨੂੰ ਨਾ ਕੋਈ ਚੀਜ਼ ਪਿਆਰੀ।